ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਨਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਕੱਲ੍ਹ ਦਾ ਆਪਾਂ ਵਿਰਾਗ ਸ਼ਤਕ ਗ੍ਰੰਥ ਪ੍ਰਾਰੰਭ ਕਰ ਲਿਆ ਹੈ, ਜੋ ਕਿ ਸੰਸਕ੍ਰਿਤ ਵਿੱਚ ਸੀ ਵਿਰਾਗ ਸ਼ਤਕ ਗ੍ਰੰਥ। ਉਸ ਦਾ ਅਨੁਵਾਦ ਪੰਜਾਬੀ ਵਿੱਚ ਬ੍ਰਿਜ ਭਾਸ਼ਾ ਵਿੱਚ ਪੰਡਿਤ ਹਰਦਿਆਲ ਜੀ ਨੇ ਕੀਤਾ, ਜਿਨ੍ਹਾਂ ਸਰਗਤਾਲੀ ਲਿਖੀ। ਉਹਨਾਂ ਬਾਰੇ ਕੱਲ੍ਹ ਆਪਾਂ ਵਿਚਾਰ ਕੀਤੀ ਸੀ। ਅੱਜ ਆਪਾਂ ਜੋ ਗ੍ਰੰਥ ਕਰਤਾ ਭਾਵ ਜਿਨ੍ਹਾਂ ਜੀ ਕਰੇ ਤੇ ਆਏ ਵਿਰਾਗ ਸ਼ਤਕ, ਉਹ ਮਹਾਰਾਜਾ ਜੋਗੀ ਰਾਜ ਸਿੱਧ ਭਰਥਰੀ ਜੀ ਹਨ, ਭਰਥਰ ਹਰੀ ਜਾਂ ਭਰਥਰੀ ਜੀ। ਅਤੇ ਉਹਨਾਂ ਦੇ ਜਿਹੜੇ ਸੰਖੇਪ ਜੀਵਨੀ ਆ ਉਹ ਆਪਾਂ ਪੜ੍ਹਾਂਗੇ, ਵਿਚਾਰਾਂਗੇ, ਕਿਉਂਕਿ ਵੀ ਇਹ ਗ੍ਰੰਥ ਕਿਉਂ ਲਿਖਣਾ ਪਿਆ, ਭਰਥਰੀ ਜੀ ਦੇ ਪਿਤਾ ਦਾ ਨਾਮ ਕੀ ਸੀ, ਅਤੇ ਉਹਨਾਂ ਦੇ ਮਾਤਾ ਪਿਤਾ ਬਾਰੇ, ਮਤਲਬ ਫਿਰ ਭਰਥਰੀ ਜੀ ਦਾ ਆਪਣਾ ਜੀਵਨ ਕੈਸਾ ਸੀ, ਉਹਨਾਂ ਨੇ ਕਿਹੜੀਆਂ ਕਿਹੜੀਆਂ ਰਚਨਾਵਾਂ ਲਿਖੀਆਂ, ਉਹਨਾਂ ਨੇ ਉਹਨਾਂ ਨੂੰ ਵੈਰਾਗ ਕਿਵੇਂ ਹੋਇਆ, ਕਿੱਥੇ ਉਹਦੇ ਉਹ ਰਾਜੇ ਸਨ, ਭਰਾ ਕਿੰਨੇ ਸੀ ਉਹ, ਇਹ ਸਾਰਾ ਹੀ ਆਪਾਂ ਅੱਜ ਜਿੰਨਾ ਕੁ ਸਾਨੂੰ ਪ੍ਰਾਪਤ ਹੁੰਦਾ ਆ ਉਹ ਆਪਾਂ ਵਿਚਾਰ ਕਰਾਂਗੇ। ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਿਰਾਗ ਸ਼ਤਕ ਗ੍ਰੰਥ ਦੀ ਉਥਾਨਕਾ ਪੜ੍ਹਾਂਗੇ, ਕਿਉਂਕਿ ਕੋਈ ਵੀ ਜਿਹੜਾ ਗ੍ਰੰਥ ਆ ਉਹਦੇ ਬਾਰੇ ਸਾਨੂੰ ਪਤਾ ਹੋਣਾ ਯੋਗ ਆ ਵੀ ਇਹ ਗ੍ਰੰਥ ਕਿਹਨਾਂ ਦਾ ਲਿਖਿਆ ਹੋਇਆ ਅਤੇ ਕਿਉਂ ਲਿਖਿਆ ਹੋਇਆ। ਜਦੋਂ ਆਪਾਂ ਸਾਰੀ ਵਿਚਾਰ ਕਰਾਂਗੇ ਤਾਂ ਫਿਰ ਸਾਨੂੰ ਸਭ ਕੁਝ ਪਤਾ ਲੱਗੂਗਾ। ਸੋ ਭਰਥਰੀ ਜੋਗੀ ਜਿਹੜੇ ਹੈ ਉਹ ਉਜੈਨ ਦੇ ਰਾਜੇ ਸਨ, ਅਤੇ ਵਿਕਰਮਾਦਿੱਤਿਆ ਇਹਨਾਂ ਦੇ ਭਾਈ ਸਨ, ਭਰਾ ਸਨ। ਇਹ ਆ ਬਹੁਤ ਸੰਸਕ੍ਰਿਤ ਦੇ ਮਹਾਨ ਵਿਦਵਾਨ ਹੋਏ ਭਰਥਰੀ ਜੋਗੀ ਜੀ, ਅਤੇ ਇਹਨਾਂ ਨੂੰ ਵੈਰਾਗ ਜਿਹੜਾ ਸੀ ਆਪਣੇ ਘਰਵਾਲੀ ਦਾ ਵਿਭਚਾਰ ਦੇ ਕੇ ਹੋਇਆ, ਦੇ ਰਾਜ ਭਾਗ 'ਤੇ ਆ ਕੇ ਜੋਗੀ ਬਣ ਗਏ ਸਨ। ਇਹਨਾਂ ਨੇ ਕੁਝ ਰਚਨਾਵਾਂ ਵੀ ਲਿਖੀਆਂ, ਅਤੇ ਇਹਨਾਂ ਦੀ ਹੀ ਭੇਟ ਜਿਹੜੀ ਆ ਵਿਦਵਾਨ ਸੰਪਰਦਾਇ ਕਹਿੰਦੇ ਆ ਵੀ ਸਤਿਗੁਰੂ ਮਹਾਰਾਜ ਨਾਲ ਹੋਈ ਹੈ, ਉਹ ਗੱਲ ਬਣਦੀ ਵੀ ਯੋਗ ਆ, ਕਿਉਂਕਿ ਗੋਰਖਨਾਥ ਦੇ ਚੇਲੇ ਸਨ ਭਰਥਰੀ ਜੀ, ਅਤੇ ਗੋਰਖਨਾਥ ਹੋਣੀ ਅਤੇ ਫਿਰ ਸਤਿਗੁਰੂ ਜੀ ਨਾਲ ਚਰਚਾ ਕਰਦੇ ਹੀ ਰਹੇ ਆ, ਅਤੇ ਉਹੀ ਭਰਥਰੀ ਸਨ ਇਹ। ਸੋ ਇਹਨਾਂ ਬਾਰੇ ਜਿਹੜੀ ਵਿਚਾਰ ਆਉਂਦੀ ਥਾਨਕਾ ਵਿੱਚ ਆ ਉਹ ਆਪਾਂ ਪੜ੍ਹੀਏ, ਵਿਚਾਰੀਏ ਕਿ ਇਹਨਾਂ ਨੇ ਕਿਉਂ ਗ੍ਰੰਥ ਲਿਖਿਆ, ਕੀ ਕਾਰਨ ਸੀ। ਸੋ ਇਸ ਤਰ੍ਹਾਂ ਆ ਵੀ ਮਹਾਰਾਜਾ ਜਿਹੜੇ ਭਰਥਰੀ ਜੀ ਸਨ ਇਹ ਇੱਥੋਂ ਦੇ ਇੱਕ ਰਾਜੇ ਹੋਏ ਆ ਉਜੈਨ ਦੇ, ਰਾਜਪੂਤਾਂ ਦਾ ਮਾਲਵਾ ਦੇਸ਼ ਸੀ ਉਜੈਨ ਨਗਰੀ ਵਿੱਚ, ਅਤੇ ਉਹਨੂੰ ਅੱਜ ਕੱਲ੍ਹ ਉਜੈਨ ਆਖਦੇ, ਮੱਧ ਪ੍ਰਦੇਸ਼ MP ਪੈਂਦਾ ਆ। ਇੱਥੇ ਇਸ ਉਜੈਨ ਨਗਰੀ ਵਿੱਚ ਇੱਕ ਬੜੀ ਉੱਚੀ ਕੁੱਲ ਵਾਲਾ ਵਿਦਵਾਨ ਪੰਡਿਤ, ਨੀਤੀ ਨਿਪੁੰਨ, ਨਿਆਇਸ਼ੀਲ, ਨਿਆਂ ਕਰਨ ਵਾਲਾ, ਪ੍ਰਜਾ ਦਾ ਪਿਆਰਾ, ਸਾਰੇ ਗੁਣਾਂ 'ਚ ਸੰਪੰਨ, ਭਾਵ ਸਮਝ ਲਓ ਵੀ ਧਰਮੀ ਰਾਜਾ ਰਾਜ ਕਰਦਾ ਸੀ, ਜਿਹਦਾ ਨਾਮ ਸੀ ਭਰਥਰੀ ਹਰੀ ਜੀ। ਅਤੇ ਰਾਜ ਜਿਹੜੀ ਰਾਜਾਵਲੀ ਹੈ ਨਾ, ਭਾਵ ਜਿੱਥੇ ਰਾਜਾਂ ਦੇ ਬਾਰੇ ਲਿਖਿਆ ਹੋਇਆ, ਉਸ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਜਿਹੜਾ ਰਾਜਾ ਗੰਧਰਵ ਸੈਨ ਲਿਖਿਆ ਮਿਲਦਾ, ਅਤੇ ਮਾਤਾ ਦਾ ਨਾਮ ਨਹੀਂ ਦੱਸਿਆ, ਸਗੋਂ ਲਿਖਿਆ ਇਹ ਮਿਲਦਾ ਕਿ ਇੱਕ ਦਾਸੀ ਦੇ ਪੇਟੋਂ ਹੀ ਭਰਥੀ ਜਿਹੜੇ ਜੋਗੀ ਜੀ ਹੋਏ ਆ, ਇੱਕ ਦਾਸੀ ਦੇ ਪੇਟ ਤੋਂ ਇਹਨਾਂ ਜਨਮ ਲਿਆ ਵਾ। ਅਤੇ ਅਸਲ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਜਿਹੜਾ ਮੁੱਖ ਉਹ ਗੰਧਰਵ ਸੈਨ ਹੀ ਜਿਹੜਾ ਦੱਸਿਆ ਜਾਂਦਾ। ਹੋਰ ਵੀ ਜਿਹੜੇ ਸਨਾਤਨ ਮਤੀਏ ਆ ਉਹ ਹੋਰ ਵੀ ਕਈ ਨਾਂ ਲੈਂਦੇ ਆ, ਕਹਿੰਦੇ ਵੀ ਨਹੀਂ ਉਹਨਾਂ ਦੇ ਨਾਂ ਦਾ ਪਿਤਾ ਦਾ ਨਾਮ ਜਿਹੜਾ ਉਹ ਹੋਰ ਹੈ, ਚੰਦਰ ਸੈਨ ਕਹਿੰਦੇ ਕਈ, ਅਤੇ ਬਾਕੀ ਸਾਰਾ ਉਹੀ ਦੱਸਦੇ ਆ, ਕਹਿੰਦੇ ਇਹਨਾਂ ਦੇ ਪਿਤਾ ਦਾ ਨਾਮ ਚੰਦਰ ਸੈਨ ਸੀ, ਕੋਈ ਗੰਧਰਵ ਸੈਨ ਕਹਿੰਦਾ, ਪਰ ਮੁੱਖ ਰੂਪ ਵਿੱਚ ਗੰਧਰਵ ਸੈਨ ਜਿਹੜਾ ਨਾ ਇਹੀ ਮੰਨਿਆ ਗੰਧਰਵ ਸੈਨ। ਸੋਰ ਉਹ ਵਿਚਾਰ ਵੀ ਇਹਨਾਂ ਦੇ ਮਾਤਾ ਜਿਹੜੇ ਦਾਸੀ ਦੇ ਪੇਟੋਂ ਜਨਮੇ ਦੱਸੇ ਜਾਂਦੇ ਆ, ਅਤੇ ਮਾਤਾ ਦਾ ਨਾਮ ਨਹੀਂ ਦੱਸਿਆ ਗਿਆ, ਕਈਆਂ ਲਿਖਿਆ ਵੀ ਹੈ ਪਰ ਉਹ ਸੰਪਰਦਾ ਦੇ ਵਿੱਚ ਕੋਈ ਉਹਨੂੰ ਅਹਿਮੀਅਤ ਨਹੀਂ ਦਿੱਤੀ ਗਈ, ਇਸ ਕਰਕੇ ਆਪਾਂ ਵੀ ਉਸਨੂੰ ਕੀ ਲੈਣਾ ਜੋ ਮਹਾਂਪੁਰਸ਼ਾਂ ਨੇ ਨਹੀਂ ਮੰਨਿਆ। ਗੰਧਰਵ ਸੈਨ ਪਿਤਾ ਦਾ ਨਾਮ ਜ਼ਰੂਰ ਮੰਨਿਆ। ਇਸ ਰਾਜੇ ਦੇ ਤਿੰਨ ਚਾਰ ਜਿਹੜੇ ਵਿਆਹ ਹੋ ਚੁੱਕੇ ਸੀ, ਰਾਜ ਪਾ ਗਏ ਦਾ ਕੋਲ ਹੀ ਸੀ, ਪਰ ਇੱਕ ਹੋਰ ਰਾਜਕੁਮਾਰੀ ਜੋ ਮਹਾਨ ਸੁੰਦਰੀ ਸੀ, ਉਸ ਦੀ ਕੀਰਤੀ, ਉਸ ਦੀ ਸੁੰਦਰਤਾ ਦੀ ਕੀਰਤੀ ਵਡਿਆਈ ਇਸਨੇ ਸੁਣੀ, ਤਾਂ ਇਸਨੇ ਉਸਨੂੰ ਵੀ ਵਿਆਹ ਲਿਆ, ਕਿਉਂਕਿ ਇਹਦੀ ਚੱਲਦੀ ਸੀ, ਰਾਜਾ ਹੁਣ ਸਾਰੇ ਕੰਮ ਕਰ ਸਕਦਾ। ਉਹ ਸਭ ਤੋਂ ਪਿੱਛੋਂ ਵਿਆਹੀ ਹੋਈ ਜਿਹੜੀ ਰਾਜਕੁਮਾਰੀ ਸੀ, ਉਹਦਾ ਨਾਮ ਸੀ ਪਿੰਗਲਾ। ਉਸਦੇ ਰੂਪ ਗੁਣ ਜਿਹੜੇ ਹੈ ਇਹੋ ਜਿਹੇ ਸਨ ਵੀ ਰਾਜੇ ਭਰਥਰੀ 'ਤੇ ਇੱਦਾਂ ਇਹੋ ਜਿਹਾ ਜਾਦੂ ਚੱਲਿਆ ਜੋ ਰਾਜਾ ਭਰਥਰੀ ਮਨ ਉਹਦੇ 'ਤੇ ਮੁੱਲ ਖਰੀਦਿਆ ਗੋਲਾ ਹੋ ਗਿਆ, ਗੁਲਾਮ ਹੋ ਗਿਆ। ਜਿਵੇਂ ਨੂਰ ਜਹਾਂ ਬੇਗਮ ਦਾ ਬਾਦਸ਼ਾਹ ਸ਼ਾਹ ਜਹਾਂ ਗੁਲਾਮ ਸੀ ਨਾ, ਅਤੇ ਉਹਦੇ 'ਤੇ ਹੁਕਮ ਚੱਲਦਾ ਸੀ ਸ਼ਾਹ ਜਹਾਂ ਦੇ ਉੱਪਰ, ਇਹੀ ਹਾਲਤ ਇਹਦੀ ਹੋ ਗਈ ਰਾਜੇ ਭਰਥਰੀ ਦੀ। ਅਤੇ ਰਾਣੀ ਪਿੰਗਲਾ ਦੇ ਹੁਕਮ ਵਿੱਚ ਜਦੋਂ ਕਦੋਂ ਰਾਜਾ ਵਿਆਹ ਜਿਹੜਾ ਹਾਜ਼ਰ ਹੀ ਰਹਿੰਦਾ ਸੀ। ਜਦੋਂ ਹੁਣ ਰਾਜਾ ਹੀ ਰਾਣੀ ਦੇ ਕਬਜ਼ੇ ਵਿੱਚ ਆ ਹਾਜ਼ਰ ਆ, ਅਤੇ ਫਿਰ ਉਹਨੂੰ ਕਾਹਦਾ ਡਰ, ਜਿਸ ਕਰਕੇ ਉਹ ਨਿਡਰ ਹੋ ਕੇ ਸੁਤੰਤਰ ਮਹਿਲਾਂ ਵਿੱਚ ਟਹਿਲ ਲੱਗੀ ਵਿਚਰਨ ਲੱਗੀ। ਇੱਕ ਦਿਨ ਉਸਨੇ ਜਿਹੜਾ ਨਾ ਅਸਤਬਲ, ਘੋੜਿਆਂ ਦਾ ਅਸਤਬਲ ਸੀ, ਕਈ ਕਹਿੰਦੇ ਹਾਥੀ ਵਾਹਣ ਆ, ਹਾਥੀ ਤਾਂ ਉਹ ਦਰੋਗਾ ਸੀ, ਮਹਾਵਤ ਸੀ, ਅਸਲ ਰੂਪ ਵਿੱਚ ਜਿਹੜਾ ਉਹ ਘੋੜਿਆਂ ਦਾ ਜਿਹੜਾ ਦਰੋਗਾ ਸੀ ਘੋੜਿਆਂ ਦੇ ਅਸਤਬਲ ਵਿੱਚ, ਭਾਵ ਹੋਰ ਵੀ ਬੜੇ ਅਸਤਬਲ ਵਿੱਚ ਨੌਕਰੀ ਕਰਨ ਵਾਲੇ ਨੌਕਰ ਸਨ, ਇਹ ਸਾਰਿਆਂ ਦਾ ਮੁਖੀ ਸੀ ਜਿਹੜਾ ਮੁਖੀ, ਉਹਦਾ ਉਹਨੂੰ ਦਰੋਗੀ ਦੀ ਪਦਵੀ ਮਿਲੀ ਹੋਈ ਸੀ। ਜਾਂ ਐਵੇਂ ਸਮਝ ਲਓ ਵੀ ਅਸਤਬਲ ਵਿੱਚ ਇੱਕ ਦਰੋਗਾ ਨਾਮ ਦਾ ਹੀ ਨੌਕਰ ਸੀ ਜਿਹੜਾ ਮੁਖੀਆ ਸੀ ਮੁੱਖ, ਉਹਦੇ ਵਾਲੇ ਨੇ ਵੇਖਿਆ ਉਹ ਕਿਤੇ ਰੂਪਵਾਨ, ਜਿਸ ਕਰਕੇ ਇਹਨੂੰ ਉਹਦੇ ਨਾਲ ਹੋਛਾ ਜਿਹਾ ਜਿਹੜਾ ਪਿਆਰ ਹੋ ਗਿਆ, ਭਾਵ ਪ੍ਰੇਮ ਪੈ ਗਿਆ ਇਹਦਾ। ਫਿਰ ਤਾਂ ਉਹਦੇ ਨਾਲ ਇਹ ਬਹੁਤ ਇਹਦਾ ਗੂੜ ਪ੍ਰੇਮ ਰਹੱਸ ਵੱਧਦਾ ਗਿਆ। ਇਹ ਪਿੰਗਲਾ ਰਾਣੀ ਦਾ ਦਿਓਰ ਅਤੇ ਮਹਾਰਾਜੇ ਭਰਥਰੀ ਦਾ ਇੱਕ ਛੋਟਾ ਭਰਾ ਸੀ, ਜੋ ਆਪਣੇ ਵੱਡੇ ਭਰਾ ਨੂੰ ਭਾਵ ਭਰਥਰੀ ਹਰੀ ਜੀ ਨੂੰ ਪਿਤਾ ਸਮਾਨ ਸਮਝਦਾ, ਅਤੇ ਰਾਣੀ ਜਿਹੜੀ ਹੈ ਪਿੰਗਲਾ ਇਹਨੂੰ ਆਪਣੀ ਮਾਤਾ ਸਮਾਨ ਸਮਝਦਾ ਸੀ। ਉਹ ਉਹਨਾਂ ਦੀ ਹਰ ਤਰ੍ਹਾਂ ਦਾ ਆਗਿਆ ਦਾ ਪਾਲਣ ਕਰਦਾ, ਜੋ ਕਹਿੰਦੇ ਕਦੀ ਮੋੜਦਾ ਨਹੀਂ ਸੀ। ਇਸੇ ਕਰਕੇ ਮਹਾਰਾਜਾ ਜਿਹੜਾ ਭਰਥਰੀ ਸੀ, ਉਸਨੇ ਪ੍ਰਧਾਨ ਮੰਤਰੀ ਦੀ ਜਗ੍ਹਾ ਇਹਨੂੰ ਦਿੱਤੀ ਹੋਈ ਸੀ, ਅਤੇ ਇਹ ਵੀ ਇਹ ਨਹੀਂ ਸੋਚਦਾ ਵੀ ਮੇਰੇ ਭਰਾ ਨੇ ਮੈਨੂੰ ਮੰਤਰੀ ਥਾਪਿਆ ਅਤੇ ਮੈਂ ਲੰਮੀਆਂ ਤਾਣ ਕੇ ਪਿਆ ਰਹਾਂ। ਇਹ ਵੀ ਹਰੇਕ ਕੰਮ ਨੂੰ ਪੂਰੀ ਪੂਰੀ ਯੋਗਤਾ ਨਾਲ ਚਲਾ ਰਿਹਾ। ਇਸ ਦਾ ਨਾਮ ਸੀ, ਜੋ ਭਰਾ ਦਾ ਨਾਮ ਉਹ ਕੀ ਸੀ, ਵਿਕਰਮ ਆਦਿੱਤਿਆ। ਅਤੇ ਇਹ ਵਿਕਰਮ ਆਦਿੱਤਿਆ ਉਹੀ ਪੁਰਸ਼ ਆ, ਮਹਾਂਪੁਰਸ਼ ਜਿਹਨੇ ਰਾਜ ਭਾਗ ਭਰਥਰੀ ਜੀ ਤੋਂ ਵਾਅਦਾ ਕੀਤਾ ਸੀ, ਅਤੇ ਥੋੜ੍ਹੇ ਚਿਰ ਮਗਰੋਂ ਇਹਦਾ ਨਾਮ ਮਹਾਰਾਜਾ ਵਿਕਰਮਾਜੀਤ ਹੋ ਗਿਆ। ਪਹਿਲਾਂ ਵਿਕਰਮਾ ਆਦਿੱਤਿਆ, ਫਿਰ ਵਿਕਰਮਾਜੀਤ ਹੋ ਗਿਆ, ਅਤੇ ਇਹ ਨਾਮ ਨਾਲ ਜਗਤ ਵਿੱਚ ਪ੍ਰਸਿੱਧ ਹੋਇਆ, ਅਤੇ ਉਹਦੇ ਨਾਮ ਤੋਂ ਹੀ ਅੱਜ ਜਿਹੜੀ ਸੰਮਤ ਚੱਲ ਰਹੀ ਆ, ਵਿਕਰਮੀ ਸੰਮਤ, ਜੋ ਈਸਵੀ ਸੰਨ ਤੋਂ 57 ਸਾਲ ਅੱਗੇ ਆ, ਈਸਵੀ ਸੰਨ 57 ਸਾਲ ਪਿੱਛੇ ਆ, ਗੁਰਮਤ ਦੇ ਵਿੱਚ ਸੰਮਤ ਹੀ ਚੱਲਦੀ ਆ। ਸਤਿਗੁਰੂ ਕੇ ਜਿੰਨੇ ਵੀ ਦਿਨ ਦਿਹਾੜੇ ਆਏ ਆਉਂਦੇ ਆ, ਉਹ ਸੰਮਤ ਦੇ ਨਾਲ ਹੀ ਆਪਾਂ ਜਿਹੜੇ ਮੁੱਖ ਸਮਝਦੇ ਹਾਂ। ਸੋ ਰੋ ਵਿਚਾਰ ਵੀ ਵਿਕਰਮਾਜੀਤ ਭਰਥਰੀ ਹਰੀ ਦਾ ਭਰਾ ਸੀ, ਜਿੱਥੋਂ ਵਿਕਰਮੀ ਸੰਮਤ ਚੱਲੀ। ਅਤੇ ਸਭ ਤੋਂ ਪਹਿਲਾਂ ਤੁਸੀਂ ਇਹ ਸਮਝ ਲਓ ਕਿ ਇਸ ਹਿਸਾਬ ਦੇ ਨਾਲ ਹੁਣ ਅੱਜ ਕਿੰਨੀ ਵਿਕਰਮੀ ਸੰਮਤ ਆ, 2079 ਸੰਮਤ ਆ ਅੱਜ, ਕਿਉਂਕਿ 57 ਸਾਲ ਅੱਗੇ ਹੁੰਦੀ ਹੈ ਨਾ, 57 ਅਤੇ 22 ਕਿੰਨੇ ਹੋ ਗਏ, 79 ਹੋ ਗਏ ਨਾ, 2079 ਸੰਮਤ ਆ। ਬਿਕਰਮੀ ਅਤੇ ਭਰਥਰੀ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲੇ ਆ 1526 ਵਿੱਚ ਬਿਕਰਮੀ ਵਿੱਚ ਭਾਵ 1469 ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ। ਫਿਰ ਇਤਿਹਾਸ ਮੁਤਾਬਕ 25-30 ਸਾਲਾਂ ਦੇ ਸਤਿਗੁਰੂ ਮਹਾਰਾਜ ਜਿਹੜੇ ਆ ਸਿੱਧ ਗੋਸ਼ਟ ਹੋਈ ਆ ਸਿੱਧਾਂ ਨਾਲ ਸੁਮੇਰ ਪਰਬਤ 'ਤੇ ਜਦੋਂ ਗਏ ਮਹਾਰਾਜ ਜੀ, ਅਤੇ ਇਸ ਮੁਤਾਬਕ ਮੰਨ ਵੀ 30-35 ਸਾਲ ਦੇ ਸਤਿਗੁਰੂ ਮਹਾਰਾਜ ਜੀ ਨੂੰ ਅਵਤਾਰ ਧਾਰਿਆ ਹੋ ਗਏ, ਅਤੇ 1526 ਵਿੱਚ ਮਹਾਰਾਜ ਜੀ ਦਾ ਅਵਤਾਰ ਹੋਇਆ। ਮਤਲਬ ਕੁੱਲ ਮਿਲਾ ਕੇ 1550-1550 ਸੰਮਤ ਸਾਲ। ਹਾਂਜੀ, ਅਤੇ ਉਹ ਤਾਂ ਜਦੋਂ ਰਾਜਾ ਬਿਕਰਮਾਜੀਤ ਗੱਦੀ 'ਤੇ ਬੈਠਾ ਅਤੇ ਕੁਝ ਮਗ ਚਿਰ ਮਗਰੋਂ ਬਾਅਦ ਸੰਮਤ ਚੱਲਿਆ ਬਿਕਰਮ ਰਾਜੇ ਤੋਂ ਹੀ, ਅਤੇ ਉਹ ਤੋਂ ਪਹਿਲਾਂ ਭਰਥੀ ਜੀ ਰਾਜ ਕਰਦੇ ਸਨ। ਮਤਲਬ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਭਰਥਰੀ ਜੀ ਦੀ ਉਮਰ 1500-1600 ਸਾਲ ਜਿਹੜੀ ਤਕਰੀਬਨ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੂੰ ਮਿਲ ਕੇ ਇਹਨਾਂ ਨੇ ਜਿਹੜਾ ਹੈ ਉਹ ਮੁਕਤੀ ਦੇ ਮਾਰਗ ਨੂੰ ਪਾਇਆ ਸੀ। ਪਹਿਲਾਂ ਉਹ ਪੰਡਿਤ, ਫਿਰ ਉਹ ਵਿਦਵਾਨ, ਪੰਡਿਤ ਵਿਦਵਾਨ ਸਨ ਪਹਿਲਾਂ, ਫਿਰ ਨੀਤੀ ਨਿਪੁੰਨ ਰਾਜੇ ਹੋਏ, ਨਿਆਂਕਾਰੀ, ਰਾਜਭਾਗ ਕਰਦਿਆਂ ਜਿਹੜੇ ਆਪਣੇ ਸਾਰੇ ਕੰਮ ਕੀਤੇ, ਫਿਰ ਵੈਰਾਗੀ ਹੋ ਕੇ ਗੋਰਖਨਾਥ ਨੂੰ ਗੁਰੂ ਧਾਰਨ ਕੀਤਾ, ਯੋਗੀ ਬਣੇ, ਫਿਰ ਕਮਾਈ ਕਰਕੇ ਸਿੱਧ ਬਣੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਿਲ ਕੇ ਸਿੱਖ ਬਣੇ ਅਤੇ ਮੁਕਤੀ ਦਾ ਮਾਰਗ ਪਾਇਆ, ਮੁਕਤੀ ਦਾ ਪੰਥ ਜਿਹੜਾ ਉਹ 'ਤੇ ਚੱਲੇ। ਸੋ ਮੁਕਤੀ ਦੇ ਯੋਗ ਹੋਏ ਸੀ ਗੁਰੂ ਮਹਾਰਾਜ ਨੂੰ ਮਿਲ ਕੇ। ਅਤੇ ਜੇ ਬਿਕਰਮੀ ਸੰਮਤ ਤੋਂ ਇਹਨਾਂ ਦੇ ਭਰਾ ਸਨ ਬਿਕਰਮ ਰਾਜਾ, ਅਤੇ ਉਹ ਤੋਂ ਹਿਸਾਬ ਲਾਇਆ ਜਾਵੇ ਤਾਂ ਭਰਥਰੀ ਜੋਗੀ ਜੀ ਦੀ ਜਿਹੜੀ ਉਮਰ ਆ 1500 ਤੋਂ ਉੱਪਰ ਉੱਪਰ ਹੀ ਆ, ਘੱਟ ਨਹੀਂ ਹੈ ਸਾਲ, ਕਿਉਂਕਿ ਗੋਰਖਨਾਥ ਹੋਣਾ ਦੀ ਉਮਰ ਬਹੁਤ ਸੀ। ਕਈ ਵਿਦਵਾਨ ਕਹਿ ਦਿੰਦੇ ਨਾ ਵੀ 500-600 ਸਾਲ ਸਿੱਧਾਂ ਦੀ ਉਮਰ, ਭਰਥਰੀ ਜੀ ਦੇ ਹਿਸਾਬ ਨਾਲ ਲਾਇਆ ਜਾਵੇ ਤਾਂ 1500 ਤੋਂ ਉੱਪਰ ਉੱਪਰ 1600-1700 ਸਾਲ ਘੱਟੋ ਘੱਟ ਵੀ ਇਹਨਾਂ ਦੀ ਉਮਰ ਹੈ। ਸੋ ਰਹੋ ਵਿਚਾਰ ਕਿ ਇਹਨਾਂ ਦੀ ਘਰਵਾੜੀ ਜੋ ਪਿੰਗਲਾ ਸੀ ਰਾਜਾ ਦੀ, ਅਤੇ ਬਿਕਰਮਾਜੀਤ ਭਰਾ ਸਭ ਤੋਂ ਪਹਿਲੇ ਇਹ ਜਿਹੜਾ ਵੀਰ ਵਿਕਰਮਾ ਦਿੱਤਿਆ ਸੀ, ਇਹਨੇ ਰਾਣੀ ਪਿੰਗਲਾ ਦੇ ਜਿਹੜੇ ਵਿਭਚਾਰ ਅਤੇ ਭ੍ਰਿਸ਼ਟ ਕਰਮ ਨੂੰ ਕਰਦਿਆਂ ਇਹਨੂੰ ਵੇਖ ਲਿਆ, ਅਤੇ ਇਸ ਭ੍ਰਿਸ਼ਟ ਕਰਮ ਦੀ ਸੂਚਨਾ ਜਿਹੜੀ ਆ ਉਹ ਆਪਣੇ ਭਰਾ ਨੂੰ ਦਿੱਤੀ, ਜੋ ਕਿ ਪਿੰਗਲਾ ਦੇ ਰਾਜ ਭਾਗ ਵਿੱਚ ਹੀ ਐਂ ਖਚਿਤ ਹੋਇਆ ਸੀ। ਭਾਵ ਪਿੰਗਲਾ ਨੂੰ ਮੰਨਦਾ ਸੀ ਬਹੁਤ ਮਹਾਨ, ਅਤੇ ਉਸ ਨੂੰ ਜਦੋਂ ਦੱਸਿਆ ਵੀ ਵੇਖ ਰਾਜਾ ਮੇਰੇ ਭਰਾ ਇਹ ਜਿਹੜੀ ਘਰਵਾਲੀ ਹੈ ਪਿੰਗਲਾ ਤੇਰੀ, ਭਾਵ ਮੇਰੀ ਭਰਜਾਈ ਜਿਹਨੂੰ ਮੈਂ ਮਾਂ ਸਮਝਦਾ, ਇਹ ਗਲਤ ਆ, ਅਤੇ ਇਹ ਵੇਖ ਲਓ ਘੋੜਿਆਂ ਦਾ ਜਿਹੜਾ ਅਸਤਬਲ ਉਹਦੇ ਵਿੱਚ ਦਰੋਗਾ ਰਹਿੰਦਾ, ਉਹਦੇ ਨਾਲ ਪ੍ਰੇਮ ਪਾਈ ਬੈਠੀ ਹੈ, ਵਿਭਚਾਰ ਕਰ ਰਹੀ ਹੈ। ਹੁਣ ਸੱਚੀ ਗੱਲ ਦੱਸੀ ਰਾਜੇ ਨੂੰ, ਰਾਜਾ ਹੁਣ ਆਪਣੀ ਰਾਣੀ ਨਾਲ ਪ੍ਰੇਮ ਕਰਦਾ, ਉਹਨੂੰ ਇਹਦਾ ਕਹਿਣਾ ਚੰਗਾ ਨਾ ਲੱਗਾ, ਅਤੇ ਜਦੋਂ ਦੱਸਿਆ ਤਾਂ ਬੜਾ ਗੁੱਸਾ ਕਰਕੇ ਰੱਖਾਂ ਲਾਲ ਕਰਕੇ ਉਲਟਾ ਨਿਤਾੜਨਾ ਕੀਤੀ ਵੀ ਵੇਖ ਤੂੰ ਮੇਰਾ ਭਰਾ ਵਾਂ, ਇਸ ਲਈ ਮੈਂ ਚੁੱਪ ਰਹਿੰਦਾ ਵਾਂ ਤੇਰੀ ਇਹ ਕਰਤੂਤ ਸੁਣ ਕੇ, ਤੇਰੀ ਇਹ ਗੱਲ ਸੁਣ ਕੇ, ਤੂੰ ਮੇਰਾ ਛੋਟਾ ਭਰਾ ਇਸ ਲਈ ਮੈਂ ਕਹਿੰਦਾ ਚੁੱਪ ਰਹਿੰਦਾ ਵਾਂ, ਅਤੇ ਤੈਨੂੰ ਕੁਝ ਕਹਿੰਦਾ ਨਹੀਂ, ਜੇ ਕੋਈ ਹੋਰ ਹੁੰਦਾ ਤਾਂ ਸੂਲੀ 'ਤੇ ਟੰਗਵਾ ਦਿੰਦਾ ਜਿਵੇਂ ਤੂੰ ਅੱਜ ਬੋਲਿਆ, ਭਾਵ ਤੈਨੂੰ ਸੂਲੀ 'ਤੇ ਟੰਗਵਾ ਦਿੰਦਾ, ਤੂੰ ਕਿਵੇਂ ਬਚ ਗਿਆ ਮੇਰੇ ਕੋਲ ਭਰਾ ਹੋਣੇ ਕਰਕੇ। ਕਹਿੰਦਾ ਮੈਂ ਜਾਣਦਾ ਇਹ ਜਿਹੜੀ ਮੇਰੀ ਘਰਵਾਲੀ ਪਿੰਗਲਾ ਇਹਦੇ ਸਮਾਨ ਅਤੇ ਇਸ ਸਮੇਂ ਵਿੱਚ ਹੋਰ ਕੋਈ ਸਤੀ ਸਵਿਤਰੀ ਹੈ ਹੀ ਨਹੀਂ, ਐਸਾ ਹੀ ਹੈ ਨਾ ਇਸਤਰੀ ਦਾ ਪ੍ਰੇਮ ਜਿਹਦਾ ਪੈ ਜਾਵੇ ਉਹਨੂੰ ਇੱਦਾਂ ਹੀ ਲੱਗਦਾ। ਜਦ ਇਹ ਰਾਜੇ ਨੇ ਤਾੜਨਾ ਕਰਕੇ ਵਿਕਰਮ ਦਿੱਤਿਆਂ ਨੂੰ ਇੱਦਾਂ ਕਿਹਾ, ਉੱਧਰੋਂ ਪਿੰਗਲਾ ਨੂੰ ਪਤਾ ਲੱਗ ਗਿਆ ਕਿ ਦੇਵਰ ਨੇ ਜਿਹੜੀ ਮੇਰੀ ਸ਼ਿਕਾਇਤ ਕੀਤੀ ਹੈ, ਅਤੇ ਉਹ ਚਲਾਕੀ ਨਾਲ ਕੀ ਕਰਨ ਲੱਗੀ ਵੀ ਜਿਹੜਾ ਰਾਜੇ ਨਾਲ ਬਹੁਤ ਪਿਆਰ ਕਰਨ ਲੱਗ ਪਈ, ਕਿਉਂਕਿ ਪਿਆਰ ਕਿਹੜਾ ਕਿਤੋਂ ਮੁੱਲ ਲਿਆਉਣਾ, ਇਹਦੇ ਨਾਲ ਵੀ ਉਹੋ ਜਿਹਾ ਹੀ ਕਰਨ ਲੱਗ ਗਈ ਵਿਵਹਾਰ ਵੀ ਮੈਂ ਬਹੁਤ ਤੈਨੂੰ ਪ੍ਰੇਮ ਕਰਦੀ। ਕੁਝ ਦਿਨਾਂ ਮਗਰੋਂ ਮਹਾਰਾਜੇ ਕੋਲ ਇਹਨੇ ਆਪਣੇ ਲੋ ਬੇਨਤੀ ਜੀ ਕੀਤੀ ਕਿ ਵੇਖੋ ਸ਼ੜਯੰਤਰ ਰਚਿਆ ਵੀ ਆਪ ਜੀ ਦਾ ਜਿਹੜਾ ਛੋਟਾ ਭਰਾ ਆ ਬਿਕਰਮਾਜੀਤ ਉਹ ਮੇਰੇ ਪੁੱਤਰ ਦੇ ਸਥਾਨ 'ਤੇ, ਆਪਾਂ ਨੂੰ ਪੁੱਤਰ ਸਮਝਦੇ ਹਾਂ, ਅਤੇ ਮੈਂ ਉਹਦੀ ਮਾਂ ਦਾ ਸਮਾਨ ਹਾਂ, ਪਰ ਉਹ ਵੇਖ ਲਓ ਮੇਰੇ ਵੱਲ ਬੜੀ ਬੁਰੀ ਨੀਅਤ ਨਾਲ ਵੇਖਦਾ, ਅਤੇ ਜੇ ਕੋਈ ਹੋਰ ਇਸਤਰੀ ਹੁੰਦੀ ਤਾਂ ਅੱਜ ਤੱਕ ਉਹਦੇ ਜਾਲ 'ਚ ਫਸ ਗਈ ਹੁੰਦੀ, ਕਿਉਂਕਿ ਵੀ ਰਾਜਕੁਮਾਰ ਆ, ਇੱਕ ਮੈਂ ਹੀ ਹਾਂ ਜਿਹੜੀ ਉਸ ਤੋਂ ਬਚ ਨਹੀਂ। ਉਸਨੇ ਤਾਂ ਪੂਰੀ ਪੂਰੀ ਵਾਹ ਲਾ ਲਈ ਹੈ ਮੇਰਾ ਧਰਮ ਨਾਸ ਕਰਨ ਵੱਲੋਂ, ਕੋਈ ਕਸਰ ਨਹੀਂ ਛੱਡੀ, ਉਹ ਤਾਂ ਪੂਰਾ ਪੂਰਾ ਹੀ ਮੇਰੇ 'ਤੇ ਪ੍ਰਭਾਵੀ ਹੋ ਰਿਹਾ। ਕਹਿੰਦੀ ਹੈ ਫਿਰ ਹੋਰ ਗੱਲ ਲਾ, ਕਹਿੰਦੀ ਮੇਰੇ ਉੱਤੇ ਨਹੀਂ ਇਕੱਲਾ, ਸਗੋਂ ਸ਼ਹਿਰ ਭਰ ਦੀਆਂ ਕਈ ਜਿਹੜੇ ਸਤਵੰਤੀ ਆ ਨਾ ਮੇਰੇ ਵਰਗੀਆਂ, ਉਹਨਾਂ ਦੇ ਸੱਤ ਧਰਮ ਇਹਨੇ ਨਾਸ ਕਰ ਦਿੱਤੇ। ਅਜੇ ਥੋੜ੍ਹੇ ਦਿਨਾਂ ਦੀ ਗੱਲ ਹੈ, ਜੋ ਬ੍ਰਾਹਮਣਾਂ ਦੀ ਨੂੰਹ ਆ ਉਹਨੂੰ ਵੀ ਭਰਮਾਉਣ ਲਈ ਇਹਨੇ ਕਈ ਦੂਤੀਆਂ ਦਾਸੀਆਂ ਉਹਦੇ ਮਗਰ ਲਾਈਆਂ, ਪਰ ਉਹ ਰਾਜਾ 'ਚ ਕੀ ਦੱਸਾਂ ਕਿ ਮੇਰੇ ਸਮਾਨ ਹੀ ਬੜੀ ਪਤੀ ਪਤਾ ਧਰਮ ਵਾਲੀ ਆ, ਇਸ ਲਈ ਉੱਥੇ ਵੀ ਇਹਦੀ ਦਾਲ ਨਹੀਂ ਗਲੀ। ਅਤੇ ਮੈਂ ਤਾਂ ਆਪ ਜੀ ਦੀ ਸੇਵਾ ਵਿੱਚ ਇਹੀ ਬੇਨਤੀ ਕਰਦੀ ਹਾਂ ਕਿ ਆਪ ਜੀ ਜਿਵੇਂ ਕਿਵੇਂ ਵੀ ਕਰਕੇ ਆਪਣੇ ਭਰਾ ਜਿਹੜਾ ਅਧਰਮੀ ਆ ਇਹਦੇ ਪਾਸੋਂ ਸਾਵਧਾਨ ਹੀ ਰਹਿਣ, ਕਿਤੇ ਇਹ ਅਜਿਹਾ ਨਾ ਹੋਵੇ ਕਿ ਜੋ ਆਪ ਜੀ ਦੇ ਦੁਸ਼ਮਣ ਆ, ਹਾਂਜੀ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਪੈ ਜਾਵੇ। ਭਾਵ ਵੀ ਸਾਵਧਾਨ ਰਹਿਣਾ, ਵੀ ਕਿਤੇ ਮੇਰੇ 'ਤੇ ਨਾ ਪ੍ਰਭਾਵੀ ਪੈ ਜਾਵੇ, ਤੁਸੀਂ ਕਿਸੇ ਤਰ੍ਹਾਂ ਕਰਕੇ ਉਹਦਾ ਕੁਝ ਕਰੋ। ਸੁਣ ਕੇ ਮਹਾਰਾਜੇ ਨੇ ਪਿੰਗਲਾ ਦੇ ਕਹੇ ਅੱਖਰ ਅੱਖਰ ਨੂੰ ਸੱਚੀ ਮੰਨ ਲਿਆ, ਭਰਾ ਨੂੰ ਤਾਂ ਵੇਖਿਆ ਨਾ, ਹੁਣ ਰੂਪੇ ਕਾਮ ਹੈ ਦੋਸਤੀ, ਉਹਦੀ ਤਾਂ ਰੂਪ ਦੇ ਕਾਮ ਨਾਲ ਦੋਸਤੀ ਹੋਈ ਪਈ, ਕਾਮ ਦੀ ਰੂਪ ਨਾਲ ਹੀ ਦੋਸਤੀ। ਰਾਜਾ ਹੁਣ ਰਾਣੀ ਨੂੰ ਮੰਨਦਾ, ਭਰਾ ਨੂੰ ਕੀ ਜਾਣੇ। ਫਿਰ ਰਾਣੀ ਪਿੰਗਲਾ ਨੇ ਬ੍ਰਾਹਮਣਾਂ ਨੂੰ ਸੱਦ ਕੇ ਕਿਹਾ, ਇੱਧਰ ਰਾਜੇ ਨੇ ਚੁਗਲੀ ਮਾਰਤੀ, ਉੱਧਰ ਬ੍ਰਾਹਮਣਾਂ ਨੂੰ ਵੀ ਸੱਦ ਕੇ ਕਿਹਾ ਜਿਹੜੀ ਨਹੁੰ ਸੀ। ਕਹਿੰਦੀ ਤੈਨੂੰ ਪਤਾ ਹੈ ਨਾ ਇਹ ਬ੍ਰਾਹਮਣਾ, ਜੋ ਮਹਾਰਾਜਾ ਸਾਹਿਬ ਹੈ ਉਹ ਮੇਰੇ ਕਹੇ ਵਿੱਚ ਤੁਰਦਾ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਤਾਂ ਜਿਵੇਂ ਮੈਂ ਕਹਿੰਦੀ ਹਾਂ ਤੂੰ ਤਿਵੇਂ ਹੀ ਜਾ ਕੇ ਮਹਾਰਾਜ ਕੋਲ ਪੁਕਾਰ ਕਰਨੀ, ਨਹੀਂ ਤਾਂ ਯਾਦ ਰੱਖ ਮੈਂ ਤੇਰਾ ਘਾਣ ਬੱਚਾ ਕੋਲੂ ਪਿੜਵਾ ਦੇਵਾਂਗੀ ਅਤੇ ਕੋਈ ਜਵਾਬਦਾਰੀ ਵੀ ਨਹੀਂ ਹੋਏਗੀ, ਕੋਈ ਪੁੱਛੇਗਾ ਨਹੀਂ ਤੈਨੂੰ, ਕਿਉਂਕਿ ਰਾਜਾ ਮੇਰੀ ਮੰਨਦਾ। ਇਹ ਬ੍ਰਾਹਮਣ ਨੂੰ ਜਦੋਂ ਗੱਲ ਕਹੀ, ਹੁਣ ਬ੍ਰਾਹਮਣ ਜਾਣਦਾ ਸੀ ਸਾਰੀ ਗੱਲ, ਇਹ ਮਹਾਰਾਜਾ ਭਰਥਰੀ ਸੱਚਮੁੱਚੀ ਪਿੰਗਲਾ ਦੇ ਅਧੀਨ ਆ, ਇਹ ਜੋ ਕੁਝ ਵੀ ਰਾਜੇ ਨੂੰ ਆਖੇਗੀ ਮਹਾਰਾਜਾ ਉਹੀ ਕੁਝ ਕਰੇਗਾ। ਉਸਨੇ ਅਰਜ਼ ਕੀਤੀ, ਮਹਾਰਾਣੀ ਸਾਹਿਬ ਮੈਂ ਤੁਹਾਨੂੰ ਜਵਾਬ ਕੀ ਦੇਣਾ, ਜੋ ਤੁਸੀਂ ਹੁਕਮ ਕਰਦੇ ਹੋ ਮੇਰੇ ਸਿਰ ਮੱਥੇ ਮੈਂ ਖੜੇ ਮੱਥੇ ਮੰਨਦਾ, ਤੁਸੀਂ ਮੈਨੂੰ ਕਹੋ ਮੈਂ ਕੀ ਕਰਾਂ। ਰਾਣੀ ਪਿੰਗਲਾ ਨੇ ਕਿਹਾ ਕਿ ਤੂੰ ਕਰਨਾ ਇਹ ਆ ਕਿ ਮਹਾਰਾਜਾ ਭਰਥਰੀ ਜੀ ਹੈ ਜੋ, ਉਹਦੇ ਦਰਬਾਰ ਵਿੱਚ ਜਾ ਕੇ ਇੱਕ ਫਰਿਆਦ ਕਰਨੀ, ਉਹਦੇ ਦਰਬਾਰ ਵਿੱਚ ਜਾ ਕੇ ਇੱਕ ਗੱਲ ਕਹਿਣੀ ਆ। ਉਹ ਕੀ ਗੱਲ ਕਹਿਣੀ ਆ ਕਿ ਤੂੰ ਰਾਜੇ ਨੂੰ ਕਹਿ ਵੀ ਰਾਜਾ ਮੇਰੀ ਬੇਨਤੀ ਆ, ਅਤੇ ਰਾਜਾ ਕਹੋ ਵੀ ਕੀ ਆ ਜਿਹਦਾ ਤੈਨੂੰ ਪੁੱਛਣਗੇ, ਅਤੇ ਤੂੰ ਕਹੀਂ ਆਖੀਂ ਕਿ ਵੇਖੋ ਰਾਜਾ ਜੀ ਜਿਹੜਾ ਤੁਹਾਡਾ ਭਰਾ ਨਾ ਵਿਕਰਮਾਜੀਤ ਉਹ ਮੇਰੀ ਨੂੰਹ ਦੇ ਧਰਮ ਨੂੰ ਭ੍ਰਿਸ਼ਟ ਕਰਨਾ ਚਾਹੁੰਦਾ, ਜੇਕਰ ਆਪ ਨੇ ਉਸਨੂੰ ਇਸੇ ਤਰ੍ਹਾਂ ਰੱਖਣਾ ਖੁੱਲ੍ਹ ਦਿਲੀ ਦੇ ਕੇ ਕਿ ਜੋ ਮਰਜ਼ੀ ਉਹ ਕਰੇ ਕਰਾਏ ਤੈਨੂੰ ਕੋਈ ਪੁੱਛੇ ਨਾ, ਤਾਂ ਕਹਿੰਦੇ ਮੈਂ ਆਪ ਜੀ ਦਾ ਨਗਰ ਛੱਡ ਕੇ ਕਿਤੇ ਹੋਰ ਥਾਂ ਚਲੇ ਜਾਂਦਾ ਅਤੇ ਇੱਥੇ ਤਾਂ ਮੈਂ ਰਹਿਣਾ ਨਹੀਂ ਰਿਹਾ, ਮੈਂ ਹੋਰ ਕਿਤੇ ਚਲਾ ਜਾਵਾਂਗਾ ਅਤੇ ਆਪਣੀ ਇੱਜ਼ਤ ਤੂੰ ਜਿਹੜੀ ਆ ਆਪਣੀ ਇੱਜ਼ਤ ਤੂੰ ਇਸਤਰੀ ਦੇ ਧਰਮ ਨੂੰ ਮੈਂ ਇੱਥੋਂ ਕਹਿੰਦਾ ਵੀ ਚਲਿਆ ਜਾਣਾ ਵਾ, ਅਤੇ ਮੈਂ ਕਿਉਂਕਿ ਮੈਂ ਹੁਣ ਆਪਣੀ ਨੂੰਹ ਠੀਕ ਆ ਉਹਦੀ ਇੱਜ਼ਤ ਨੂੰ ਭ੍ਰਸ਼ਟ ਤਾਂ ਹੋਣ ਨਹੀਂ ਦੇਣਾ ਚਾਹੁੰਦਾ ਅਤੇ ਨਾ ਮੈਂ ਆਪਣੇ ਧਰਮ ਨੂੰ ਨਸ਼ਟ ਹੋਣ ਦੇਣਾ, ਪਰ ਯਾਦ ਰੱਖੀ ਕਿ ਕਿਸੇ ਤਰ੍ਹਾਂ ਦਾ ਲਿਹਾਜ਼ ਵਗੈਰਾ ਵਿੱਚ ਨਾ ਆਵੀਂ। ਮਤਲਬ ਇਹ ਰਾਣੀ ਕਹਿ ਰਹੀ ਵੀ ਇਹੋ ਜਿਹੀ ਗੱਲਾਂ ਕਹਿ ਦੇਣੀਆਂ ਤੂੰ ਕਿ ਮੈਂ ਵੇਖਾ ਮੈਂ ਤਾਂ ਚਲਾ ਜਾਣਾ ਅਤੇ ਤੂੰ ਆਪਣੀ ਜਿਹੜੀ ਇਸਤਰੀ ਆ ਉਹਨੂੰ ਵੀ ਬਚਾ ਕੇ ਰੱਖੀ, ਤੇਰਾ ਭਰਾ ਅਤੇ ਜਿਹੜਾ ਆਚਰਨ ਉਹ ਕੁਝ ਠੀਕ ਨਹੀਂ ਆ। ਅਤੇ ਰਾਣੀ ਕਹਿੰਦੀ ਵੀ ਇਹੋ ਜਿਹੇ ਤੂੰ ਗੱਲਾਂ ਕਹਿ ਦੇਵੀਂ ਉਹਨੂੰ ਅਤੇ ਫਿਰ ਆਪੇ ਰਾਜਾ ਜੋ ਕਰੇ। ਅਗਲਾ ਦਿਨ ਜਦੋਂ ਚੜ੍ਹਿਆ ਇਹ ਬ੍ਰਾਹਮਣ ਨੇ ਜਾ ਕੇ ਮਹਾਰਾਜੇ ਦੇ ਦਰਬਾਰ ਵਿੱਚ ਰਾਣੀ ਪਿੰਗਲਾ ਦੇ ਪੜ੍ਹਾਏ ਹੋਏ ਸਬਕ ਨੂੰ ਸਗੋਂ ਇੱਕ ਕੀ ਦੋ ਕੀ ਬਹੁਤ ਹੀ ਮਸਾਲੇ ਲਾ ਲਾ ਕੇ ਮਹਾਰਾਜੇ ਨੂੰ ਸੁਣਾ ਦਿੱਤਾ। ਜਿਸ ਨੂੰ ਸੁਣਦਿਆਂ ਹੀ ਮਹਾਰਾਜੇ ਨੂੰ ਬੜਾ ਕ੍ਰੋਧ ਆਇਆ ਵੀ ਹੱਦ ਹੋ ਗਈ ਹੈ। ਉਹ ਮੈਂ ਭਰਾ ਆਪਣੇ ਨੂੰ ਭਰਾ ਮੰਨਦਾ, ਪ੍ਰਧਾਨ ਮੰਤਰੀ ਪੁਣਾ ਦਿੱਤਾ, ਇਹ ਕੀ ਕਰ ਰਿਹਾ, ਇਹ ਤਾਂ ਗੰਦ ਪਾ ਰਿਹਾ, ਮੈਂ ਨਿਆਂਕਾਰੀ ਹਾਂ, ਇਹ ਪੂਰੇ ਰਾਜ 'ਚ ਗੰਦ ਪਾ ਰਿਹਾ। ਰਾਜੇ ਨੇ ਕੋਈ ਜਿਹੜੀ ਹੈ ਪੜਤਾਲ ਨਾ ਕੀਤੀ ਅਤੇ ਆਪਣੇ ਛੋਟੇ ਭਰਾ ਬਿਕਰਮਾਜੀਤ ਨੂੰ ਦੇਸ ਨਿਕਾਲੇ ਦਾ ਹੁਕਮ ਦੇ ਦਿੱਤਾ ਕਿ ਤੂੰ ਮੇਰੇ ਰਾਜ ਭਾਗ 'ਚੋਂ ਨਿਕਲ ਜਾ, ਆਪਣੇ ਬੱਚੇ ਬੁੱਚੇ ਲੈ ਕੇ ਵਿਆਹਿਆ ਸੀ। ਉਹ ਵੀਰ ਬਿਕਰਮਾਜੀਤ ਜੀ ਨੇ ਬੜੇ ਪਿਆਰ ਅਤੇ ਹੌਂਸਲੇ ਨਾਲ ਆਪਣੇ ਭਰਾ ਦਾ ਇਹ ਸੱਦਾ ਪ੍ਰਵਾਨ ਕੀਤਾ, ਇਹ ਹੁਕਮ ਪ੍ਰਵਾਨ ਕੀਤਾ। ਕੋਈ ਵੀ ਜਵਾਬ ਨਹੀਂ ਦਿੱਤਾ ਵੀ ਰਾਜਾ ਮੈਂ ਸਹੀ ਹਾਂ, ਜਾਂ ਉਹਨੇ ਇਸ ਤਰ੍ਹਾਂ ਕਿਹਾ ਵੀ ਵੇਖ ਮੈਂ ਤਾਂ ਸਹੀ ਹਾਂ, ਤੂੰ ਗਲਤ ਕਰ ਰਿਹਾ। ਪਰ ਰਾਜਾ ਕੇ ਸੁਣੇ ਨਾ, ਰਾਜੇ ਨੂੰ ਕੌਣ ਸਮਝਾਵੇ, ਜਿਸ ਕਰਕੇ ਉਹਨੇ ਆਪਣੇ ਭਰਾ ਦਾ ਵਚਨ ਪ੍ਰਵਾਨ ਕੀਤਾ। ਉਸੇ ਵੇਲੇ ਉੱਠ ਕੇ ਆਪਣੇ ਘਰ ਨੂੰ ਚਲੇ ਆਏ, ਆਪਣੇ ਬਾਲ ਬੱਚੇ ਇਸਤਰੀ ਨੂੰ ਲੈ ਕੇ ਦੇਸ਼ ਤੋਂ ਨਿਕਲ ਕੇ ਕਿਤੇ ਦੂਰ ਚਲੇ ਗਏ। ਇੱਥੇ ਇੱਦਾਂ ਵਾ, ਅੱਗੇ ਹੋਰ ਆਏਗਾ ਜਦੋਂ ਜੀ ਉਥਾਨਕਾ ਪੜੇ। ਅਤੇ ਇਸ ਸਮੇਂ ਦੌਰਾਨ ਇੱਕ ਹੋਰ ਘਟਨਾ ਵਾਪਰ ਗਈ। ਜਦੋਂ ਬਿਕਰਮਾਜੀਤ ਚਲਾ ਗਿਆ, ਇੱਕ ਦਿਨ ਇੱਕ ਬ੍ਰਾਹਮਣ ਰਾਜ ਦਰਬਾਰ ਵਿੱਚ ਆਣ ਹਾਜ਼ਰ ਹੋਇਆ। ਉਸਨੇ ਮਹਾਰਾਜੇ ਭਰਥਰੀ ਕੋਲ ਅਰਜ਼ ਕੀਤੀ ਕਿ ਰਾਜਾ, ਅੱਜ ਤੋਂ 25 ਵਰੇ ਪਹਿਲੇ ਦੀ ਗੱਲ ਹੈ, ਮੈਂ ਪੱਕਾ ਸੰਕਲਪੀ ਹੋ ਕੇ ਦੇਵਤੇ ਨੂੰ ਪ੍ਰਸੰਨ ਕਰ ਲਈ ਤਪ ਕਰਨ ਲੱਗਾ ਸਾਂ, ਵੀ ਤਪ ਕਰਾਂਗਾ ਅਤੇ ਦੇਵਤਾ ਪ੍ਰਸੰਨ ਕਰਾਂਗਾ। ਰਾਜਾ ਮੈਂ ਤਪ ਕੀਤਾ, ਉਹ ਦੇਵਤਾ ਹੁਣ ਪ੍ਰਸੰਨ ਹੋਇਆ ਅਤੇ ਉਸਨੇ ਐਸੀ ਕਿਰਪਾ ਕੀਤੀ ਕਿ ਮੈਨੂੰ ਅਮਰ ਫਲ ਦਿੱਤਾ, ਵੀ ਇਹਨੂੰ ਛਕੋ ਅਤੇ ਤੁਸੀਂ ਅਮਰ ਹੋ ਜਾਓਗੇ, ਮਰੋਗੇ ਨਹੀਂ। ਕਹਿੰਦੇ ਮੈਂ ਉਹ ਫਲ ਲੈ ਕੇ ਆ ਗਿਆ ਸਾਂ ਘਰ, ਮੇਰੀ ਇਸਤਰੀ ਨਾ ਤਾਂ ਉਹ ਫਲ ਮੈਨੂੰ ਖਾਣ ਦਿੱਤਾ, ਨਾ ਵੀ ਖਾਂਦੀ ਹੈ, ਅਤੇ ਉਹਦਾ ਇਹ ਕਹਿਣਾ ਵਾ ਕਿ ਅਸੀਂ ਅੰਨ ਧਾਨ ਤੋਂ ਤਾਂ ਅੱਗੇ ਦੁਖੀ ਹਾਂ, ਜੇ ਅਮਰ ਫਲ ਖਾ ਲਿਆ ਤਾਂ ਸਾਡਾ ਤਾਂ ਦੁੱਖ ਹੋਰ ਵੀ ਵੱਡਾ ਹੋ ਜਾਊਗਾ। ਚਲੋ ਹੁਣ ਤਾਂ ਆਸ ਆ ਵੀ ਚਲੋ ਮੌਤ ਸਾਨੂੰ ਆ ਹੀ ਜਾਣੀ, ਭੁੱਖ ਨੰਗ ਦੇ ਦੁੱਖ ਤੋਂ ਛੁਟਕਾਰਾ ਕਰਾ ਹੀ ਦੇਵੇਗੀ, ਮੌਤ ਆ ਹੀ ਜਾਣੀ ਛੇਤੀ, ਪਰ ਜੇ ਫਲ ਖਾ ਲਿਆ ਅਮਰ ਹੋ ਗਏ, ਸਾਡੀ ਮੌਤ ਜਿਹੜੀ ਹੋਣੀ ਨਹੀਂ ਆ, ਸਗੋਂ ਨੰਗ ਭੁੱਖ ਦਾ ਦੁੱਖ ਦੂਣਾ ਚੋਣਾ ਹੋ ਜਾਣਾ ਅਤੇ ਉਹ ਕਿਸੇ ਤਰ੍ਹਾਂ ਸਹਾਰਿਆ ਨਹੀਂ ਜਾਵੇਗਾ। ਇਸ ਲਈ ਉਮਰ ਦੀ ਵਿਚਾਰ ਇਹ ਆ ਕਿ ਜੋ ਮੈਂ ਇਹ ਫਲ ਆਪ ਨੂੰ ਦੇਵਾਂ ਤਾਂ ਕਿ ਆਪ ਉਸਨੂੰ ਖਾ ਕੇ ਅਮਰ ਹੋ ਜਾਓ ਅਤੇ ਧਰਮ ਦਾ ਰਾਜ ਕਰੋ, ਉਸ ਦੇ ਬਦਲੇ ਵਿੱਚ ਤੁਸੀਂ ਮੈਨੂੰ ਪੈਸਾ ਧੇਲਾ ਦੇ ਦਿਓ ਤਾਂ ਕਿ ਸਾਡੀ ਨੰਗ ਭੁੱਖ ਦੂਰ ਹੋ ਜਾਵੇ। ਮਤਲਬ ਮੇਰੀ ਘਰਵਾਲੀ ਖਾਣ ਨਹੀਂ ਦਿੰਦੀ, ਉਹ ਕਹਿੰਦੀ ਵੀ ਆਪਾਂ ਭੁੱਖੇ ਨੰਗੇ ਰਹਾਂਗੇ। ਅਤੇ ਰਾਜਾ ਮੇਰੀ ਇਹ ਤੁਹਾਡੇ ਅੱਗੇ ਫਰਿਆਦ ਆ ਵੀ ਮੇਰੇ ਮਨ 'ਚ ਵੀ ਇੱਛਾ, ਮੇਰੀ ਘਰਵਾਲੀ ਦੀ ਵੀ ਇੱਛਾ ਹੈ ਕਿ ਰਾਜਨ ਨੂੰ ਦਿੱਤਾ ਜਾਵੇ ਫਲ, ਕਿਉਂਕਿ ਰਾਜਾ ਨਿਆਂਕਾਰੀ ਹੈ, ਤਾਂ ਜੋ ਲੋਕਾਂ ਦਾ ਭਲਾ ਕਰੂਗਾ, ਜਿੰਨੀ ਵੱਧ ਉਮਰ ਜੀਊਗਾ ਹੋਰਨਾਂ ਨੂੰ ਵੀ ਸੁਖੀ ਰੱਖੂਗਾ, ਕਿਉਂਕਿ ਦੂਜੇ ਰਾਜੇ ਤੋਂ ਕੀ ਉਮੈਦ ਕਰਨੀ ਵੀ ਕੈਸਾ ਹੋਏਗਾ। ਸੋ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਅਮਰ ਫਲ ਲੈ ਲਓ ਅਤੇ ਮੈਨੂੰ ਬਣਦਾ ਜਿਹੜਾ ਧਨ ਪੈਸਾ ਦੇ ਦਿਓ ਤਾਂ ਜੋ ਰਹਿੰਦੀ ਉਮਰ ਅਤੇ ਨੰਗ ਭੁੱਖ ਤੋਂ ਦੂਰ ਰਹਿ ਕੇ ਕੱਟੀ। ਰਾਜੇ ਭਰਥਰੀ ਜੀ ਨੇ ਸੁਣ ਕੇ ਪੰਡਿਤ ਪਾਸੋਂ ਉਹ ਅਮਰ ਫਲ ਲੈ ਲਿਆ, ਬੜੀਆਂ ਗਿੱਟੀਆਂ ਗਿਣ ਕੇ ਮਨ 'ਚ ਕਈ ਗੱਲਾਂ ਸੋਚ ਕੇ, ਅਤੇ ਉਸ ਬ੍ਰਾਹਮਣ ਨੂੰ ਕਈ ਕਹਿੰਦੇ ਲੱਖਾਂ ਮੋਹਰਾਂ ਦੇ ਦਿੱਤੀਆਂ, ਐਸਾ ਦੱਸਿਆ ਜਾਂਦਾ, ਜਿਸ ਨਾਲ ਬ੍ਰਾਹਮਣ ਦੇਵਤਾ ਵੀ ਪ੍ਰਸੰਨ ਹੋ ਗਿਆ ਅਤੇ ਘਰ ਨੂੰ ਚਲਾ ਗਿਆ। ਇੱਧਰ ਰਾਜਾ ਭਰਥਰੀ ਬੜਾ ਖੁਸ਼ ਹੈ ਵੀ ਅਮਰ ਫਲ ਆ, ਚਲੋ ਆਪਣੀ ਰਾਣੀ ਪਿੰਗਲਾ ਨੂੰ ਦੇ ਦੇਣਾ। ਅਤੇ ਰਾਜੇ ਨੇ ਉਹ ਅਮਰ ਫਲ ਆਪ ਤਾਂ ਖਾਧਾ ਨਾ, ਆਪਣੇ ਜਿਹਨੂੰ ਹੁਣ ਪ੍ਰੇਮ ਹੋਏ ਬੰਦਾ ਇਸ ਪਹਿਲਾਂ ਚੀਜ਼ ਉਹਨੂੰ ਦੇਣੀ ਚਾਹੁੰਦਾ, ਇਹਨੂੰ ਪਿਆਰੀ ਸੀ ਪਿੰਗਲਾ ਰਾਣੀ, ਇਹਨੇ ਉਹਨੂੰ ਜਾ ਦਿੱਤਾ। ਰਾਣੀ ਨੇ ਕਿਹਾ ਰਾਜਾ ਜੀ ਚਲਾਕੀ ਜੀ ਖੇਡੀ ਆਪਣੇ ਵੱਲੋਂ, ਕਿਉਂਕਿ ਉਹਦੇ ਮਨ 'ਚ ਹੋਰ ਗਿੱਟੀਆਂ ਚੱਲ ਪਈਆਂ, ਜਦੋਂ ਅਮਰ ਫਲ ਕਿਹਾ ਵੀ ਤੂੰ ਖਾਏਂਗੀ ਜਵਾਨ ਰਹੇਂਗੀ ਅਤੇ ਮਰੇਂਗੀ, ਹਾਂ ਰੂਪੇ ਕਾਮੇ ਦੋਸਤੀ ਅਤੇ ਜਵਾਨੀ ਹਰੇਕ ਬੰਦਾ ਇਹ ਮਨ ਮੰਗਦਾ, ਬੁਢੇਪਾ 'ਤੇ ਕੋਈ ਨਹੀਂ ਮੰਗਦਾ। ਉਹਨੇ ਹੋਰ ਗੱਲਾਂ ਵਿਚਾਰ ਕੇ ਕਹਿੰਦੀ ਰਾਜਾ ਨਾ ਕੋਈ ਗੱਲ ਨਹੀਂ, ਆ ਫਲ ਤੁਸੀਂ ਨਾ ਇੱਥੇ ਰੱਖ ਦਿਉ, ਮੈਂ ਨਹਾ ਧੋ ਕੇ ਛਕ ਲਵਾਂਗੀ। ਰਾਜਾ ਤਾਂ ਉੱਥੋਂ ਚਲਾ ਗਿਆ ਵੀ ਠੀਕ ਹੈ। ਇਹਨੇ ਮਗਰੋਂ ਅਮਰ ਫਲ ਚੁੱਕਿਆ ਅਤੇ ਆਪਣੇ ਮਿੱਤਰ ਨੂੰ ਸੱਦ ਕੇ ਅਤੇ ਉਹ ਫਲ ਦਰੋਗੇ ਨੂੰ ਦੇ ਦਿੱਤਾ, ਅਸਤਵਾਲ ਜੋ ਘੋੜਿਆਂ ਦਾ ਮੁਖੀਆ ਸੀ ਅਸਤਵਾਲ ਵਿੱਚ। ਕਈ ਕਹਿੰਦੇ ਹਥਵਾ ਹਾਥੀਵਾਨ ਸੀ, ਮੁਹਾਵਤ ਸੀ, ਪਰ ਅਸਲ ਵਿੱਚ ਉਹ ਘੋੜਿਆਂ ਦਾ ਹੀ ਜਿਹੜਾ ਪਾਲਕ ਸੀ, ਦਰੋਗਾ ਹੀ ਸੀ। ਉਹਨੂੰ ਫਲ ਦੇ ਦਿੱਤਾ ਵੀ ਲੈ ਖਾ ਲਈ ਅਤੇ ਤੂੰ ਅਮਰ ਹੋ ਜਾਏਗਾ, ਜਵਾਨ ਹੋ ਜਾਏਗਾ, ਤੇਰੀ ਜਵਾਨੀ ਤੇਰਾ ਅਮਰ ਪੂਣਾ, ਮੇਰਾ ਅਮਰ ਪੂਣਾ ਮੇਰੀ ਜਵਾਨੀ, ਇਹੋ ਜਿਹੀਆਂ ਕਈ ਗੱਲਾਂ ਕੀਤੀਆਂ। ਉਹ ਫਲ ਲੈ ਕੇ ਜਿਹੜਾ ਘਰ ਨੂੰ ਚਲਾ ਗਿਆ ਅਤੇ ਉਹਨੇ ਵੀ ਨਾ ਖਾਧਾ, ਕਿਉਂਕਿ ਉਹ ਅਗਲੇ ਪਾਸੇ ਜਿਹੜਾ ਫਸਿਆ ਹੋਇਆ ਸੀ, ਕੰਜਰੀ ਵੇਸਵਾ ਇੱਕ ਸੀ ਇੱਕ ਨੇੜੇ ਹੀ, ਉਹ ਉੱਥੇ ਜਾਇਆ ਕਰਦਾ, ਕਿਉਂਕਿ ਮਨੁੱਖ ਨੂੰ ਕਦੀ ਤ੍ਰਿਪਤੀ ਹੁੰਦੀ ਨਹੀਂ ਨਾ। ਵੈਸੇ ਵੀ ਜਿਹੜਾ ਮਨ ਆ ਉਹ ਕਦੀ ਜੋ ਪਾਸ ਹੈ ਉਹਦੇ 'ਤੇ ਕੋਈ ਸੰਤੁਸ਼ਟ ਨਹੀਂ ਹੁੰਦਾ, ਇਹ ਮਨ ਨੂੰ ਨਵੇਂ ਤੋਂ ਨਵਾਂ ਅਤੇ ਅੱਗੇ ਤੋਂ ਅੱਗਾ ਚਾਹੀਦਾ। ਮਨ ਦੀ ਹਮੇਸ਼ਾ ਦੌੜ ਅੱਗੇ ਹੁੰਦੀ, ਮਨ ਕਦੀ ਟਿਕਦਾ ਨਹੀਂ, ਮਨ ਦੀ ਦੌੜ ਅੱਗੇ ਹੀ। ਜਿਨ੍ਹਾਂ ਦਾ ਮਨ ਟਿਕ ਗਿਆ ਉਹ ਬਸ ਸੰਤੁਸ਼ਟ ਹੀ ਆ, ਕੁਝ ਮਿਲੇ ਨਾ ਮਿਲੇ ਉਹ ਸੰਤੋਖੀ ਹੋ ਜਾਂਦੇ। ਇਸ ਕਰਕੇ ਇਹਦੇ ਮਨ ਦੀ ਦੌੜ ਅੱਗੇ ਸੀ, ਸਾਰਿਆਂ ਦੀ ਵੇਖ ਲਓ ਮਨ ਦੀ ਦੌੜ ਅੱਗੇ ਹੀ ਹੈ ਨਾ। ਬ੍ਰਾਹਮਣ ਦੀ ਦੌੜ ਇਹ ਸੀ ਵੀ ਮੈਂ ਭੁੱਖ ਪਿਆਸ ਮੇਰੀ ਦੂਰ ਹੋ ਜਾਵੇ ਅਤੇ ਪੈਸਾ ਲੈ ਲਾਂ, ਉਹ ਅੱਗੇ ਦੌੜਿਆ ਰਾਜੇ ਵੱਲ, ਰਾਜਾ ਦੌੜਿਆ ਕਿੱਧਰ ਰਾਣੀ ਵੱਲ, ਰਾਣੀ ਦਾ ਮਨ ਕਿੱਧਰ ਦੌੜਿਆ ਦਰੋਗੇ ਵੱਲ, ਦਰੋਗੇ ਦਾ ਮਨ ਕਿੱਧਰ ਦੌੜਿਆ ਕੰਜਰੀ ਵੱਲ, ਕੰਜਰੀ ਦਾ ਮਨ ਵੀ ਵੇਸਵਾ ਉਹਦਾ ਵੀ ਦੌੜਿਆ, ਪਰ ਉਹਦਾ ਜਿਹਨੂੰ ਜਿਹੜੀ ਸਭ ਤੋਂ ਮਾੜੀ ਉਹ ਸਭ ਤੋਂ ਜ਼ਿਆਦਾ ਨੇਕ ਨਿਕਲਿਆ। ਉਹਨੇ ਫਲ ਜਦੋਂ ਵੇਸਵਾ ਨੂੰ ਦਿੱਤਾ ਅਤੇ ਉਹ ਵੇਸਵਾ ਨੇ ਲੈ ਤਾਂ ਲਿਆ, ਉਦੋਂ ਛਕਿਆ ਨਾ, ਉਹਨੇ ਬੜੀ ਡੂੰਘੀ ਵਿਚਾਰ ਕੀਤੀ ਕਿ ਮੈਂ ਸਾਰੀ ਉਮਰ ਹੀ ਪਾਪ ਕਰਮ ਕਰਦੀ ਰਹੀ ਹਾਂ, ਕਈਆਂ ਦੇ ਸੁਹਾਗ ਮੈਂ ਖੋਏ ਆ, ਕਈਆਂ ਸੱਤ ਵਾਲੀਆਂ ਦੇ ਜਿਹੜੇ ਆ ਉਹਨਾਂ ਦੇ ਸੱਤ ਖੋਏ, ਇੱਕ ਭਾਗ ਆ ਮੈਂ ਉਹਨਾਂ ਨੂੰ ਕੀਤਾ, ਖੋਟੇ ਭਾਗਾਂ ਵਾਲੀਆਂ ਮੈਂ ਕਰ ਦਿੱਤੀਆਂ ਅਤੇ ਖੋਟੇ ਕੰਮ ਹੀ ਮੈਂ ਕੀਤੇ ਆ, ਅਤੇ ਜੇ ਮੈਂ ਅਮਰ ਫਲ ਖਾ ਗਿਆ ਅਮਰ ਹੋ ਗਈ, ਸਾਰੀ ਉਮਰ ਆ ਇਹ ਕੁਝ ਕਰਦੀ ਰਹਾਂਗੀ, ਲੋਕਾਂ ਦੇ ਸੁਹਾਗ ਖੋਵਾਂਗੀ, ਸੱਤ ਵਾਲੀਆਂ ਦੇ ਸੱਤ ਖੋਵਾਂਗੀ, ਮੈਂ ਤਾਂ ਸੱਤਿਆਨਾਸ਼ ਹੀ ਕਰਾਂਗੀ। ਚੰਗਾ ਤਾਂ ਇਹ ਹੈ ਕਿ ਜੋ ਮੈਂ ਇਹ ਫਲ ਆ ਆਪ ਨਾ ਖਾਵਾਂ ਅਤੇ ਆਪਣੇ ਮਹਾਰਾਜਾ ਭਰਤਰੀ ਹਰੀ ਨੂੰ ਦੇ ਦੇਵਾਂ, ਆਪਣੇ ਇਲਾਕੇ ਦੇ ਰਾਜੇ, ਕਿਉਂਕਿ ਜਿਸ ਦੇ ਰਾਜ ਵਿੱਚ ਮੈਂ ਹਰ ਤਰ੍ਹਾਂ ਨਾਲ ਸੁਖੀ ਵੱਸ ਰਹੀ ਹਾਂ, ਮੈਨੂੰ ਕਦੀ ਉਹਨਾਂ ਤੰਗ ਪਰੇਸ਼ਾਨ ਨਹੀਂ ਕੀਤਾ ਕਿ ਤੂੰ ਆਪਣਾ ਡਾਂਗ ਡੇਰਾ ਚੁੱਕ ਅਤੇ ਇੱਥੋਂ ਜਾ, ਮੈਂ ਸੁਖੀ ਰਹੀ ਹਾਂ, ਨਿਆਂਕਾਰੀ ਰਾਜਾ। ਅਤੇ ਵੇਖੋ ਵੀ ਕਿੰਨਾ ਮਹਾਨ ਹੈ ਜਿਹਨੇ ਆਪਣੇ ਭਰਾ ਦੀ ਗਲਤੀ ਵੇਖ ਕੇ ਉਹਨੂੰ ਵੀ ਨਹੀਂ ਬਖਸ਼ਿਆ, ਤਾਂ ਉਹਨੂੰ ਉਹਨੇ ਦੇਸ਼ ਨਿਕਾਲਾ ਦੇ ਦਿੱਤਾ ਵਿਕਰਮਾਜੀਤ ਨੂੰ। ਇਹੋ ਜਿਹੀਆਂ ਕਈ ਵਿਚਾਰਾਂ ਕਰਕੇ ਉਹਨੇ ਫਲ ਲਿਆ ਕੇ ਮਹਾਰਾਜੇ ਭਰਤਰੀ ਨੂੰ ਦੇ ਦਿੱਤਾ, ਮਹਾਰਾਜ ਤੁਸੀਂ ਛਕੋ ਅਤੇ ਤੁਸੀਂ ਅਮਰ ਹੋ ਜਾਓ, ਜਵਾਨ ਹੋ ਕੇ ਮੈਨੂੰ ਫਲ ਮਿਲਿਆ, ਮੈਂ ਤੁਹਾਡੀ ਉਮਰ ਆ ਦੀ ਸੁੱਖ ਮੰਗਦੀ। ਕਈਆਂ ਦਾ ਕਹਿਣਾ ਵੀ ਉਹਦਾ ਪ੍ਰੇਮ ਰਾਜੇ ਨਾਲ ਸੀ, ਉਹ ਦੂਜਾ ਪ੍ਰੇਮ ਨਹੀਂ ਸੀ, ਉਹਦਾ ਸੱਚਾ ਸੁੱਚਾ ਪ੍ਰੇਮ ਸੀ, ਇੱਕ ਸ਼ੁੱਧ ਪ੍ਰੇਮ ਸੀ ਵੀ ਰਾਜੇ ਦੇ ਨਿਆਂਕਾਰੀ ਕਰਕੇ ਰਾਜੇ ਦੇ ਸ਼ੁਭ ਗੁਣਾਂ ਦੇ ਪ੍ਰਭਾਵਿਤ ਸੀ ਵੀ ਰਾਜਾ ਬਹੁਤ ਚੰਗਾ ਆ, ਪ੍ਰਜਾ ਵਾਸਤੇ ਬਹੁਤ ਲਾਭਕਾਰੀ, ਇਹ ਪ੍ਰੇਮ ਸੀ ਉਹਦਾ ਸੱਚਾ ਸੁੱਚਾ ਪ੍ਰੇਮ, ਮੋਹ ਵਾਲਾ ਉਹ ਪ੍ਰੇਮ ਨਹੀਂ ਸੀ। ਜਦੋਂ ਭਰਥਰੀ ਨੇ ਉਹ ਫਲ ਨੂੰ ਵੇਖਿਆ, ਭਰਥਰੀ ਹਰੀ ਉਹ ਫਲ ਪਹਿਲਾਂ ਵੇਖ ਕੇ ਤਾਂ ਹੈਰਾਨ ਹੀ ਹੋ ਗਿਆ ਵੀ ਕਿੱਥੋਂ ਆ ਫਲ, ਕਿੱਥੇ ਦਾ ਕਿੱਥੇ, ਭਾਵੇਂ ਫਲ ਇਹਦੇ ਕੋਲ ਕਿਵੇਂ ਆ ਗਿਆ। ਉਸਨੇ ਵੇਸਵਾ ਤੋਂ ਪੁੱਛਿਆ ਤੂੰ ਇਹ ਫਲ ਕਿੱਥੋਂ ਲਿਆ, ਉਹਨੇ ਸੱਚ ਸੱਚ ਕਹਿ ਦਿੱਤਾ ਕਿ ਰਾਜਾ ਜੀ ਆਪ ਜੀ ਦੇ ਅਸਤਪਾਲ ਦਾ ਜਿਹੜਾ ਦਰੋਗਾ ਉਹ ਮੇਰਾ ਯਾਰ ਆ, ਮਿੱਤਰ ਆ, ਭਾਵ ਮੇਰੇ ਕੋਲ ਆਉਂਦਾ ਮੈਨੂੰ ਮਿਲਦਾ ਗਿਲਦਾ, ਅਤੇ ਉਸਨੇ ਮੈਨੂੰ ਫਲ ਦਿੱਤਾ ਅਤੇ ਮੈਂ ਆਪ ਜੀ ਨੂੰ ਦੇ ਦਿੱਤਾ। ਰਾਜਾ ਡੂੰਘਿਆਈ 'ਚ ਜਾਣ ਲਈ ਉਹਨੇ ਦਰੋਗੇ ਨੂੰ ਸੱਦ ਲਿਆ, ਪੁੱਛਿਆ ਵੀ ਦਰੋਗੇ ਆਹ ਦੱਸ ਫਲ ਤੈਨੂੰ ਕਿੱਥੋਂ ਮਿਲਿਆ ਭਲਾ। ਉਹਨੇ ਰਾਜੇ ਭਰਥਰੀ ਜੀ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ, ਸਾਰੀ ਦੀ ਸਾਰੀ ਗੱਲ ਸੁਣਾ ਦਿੱਤੀ ਕਿ ਮਹਾਰਾਜ ਮੈਂ ਸੱਚੋ ਸੱਚ ਕਹਿੰਦਾ ਵੀ ਜੋ ਆਪ ਜੀ ਦੀ ਰਾਣੀ ਪਿੰਗਲਾ ਉਹਦੇ ਨਾਲ ਮੇਰੇ ਕਈ ਸਮੇਂ ਤੋਂ ਜਿਹੜੇ ਸੰਬੰਧ ਚੱਲਦੇ ਆ ਰਹੇ ਆ, ਮੈਨੂੰ ਉਹਨੇ ਫਲ ਦਿੱਤਾ, ਮੇਰਾ ਪ੍ਰੇਮ ਅੱਗੇ ਇਸ ਵੇਸਵਾ ਨਾਲ ਸੀ, ਮੈਂ ਉੱਧਰ ਫਲ ਦੇ ਦਿੱਤਾ, ਮੇਰੀ ਇਹ ਭੁੱਲ ਦੀ ਜਿਹੜੀ ਖਿਮਾ ਮੈਨੂੰ ਬਖਸ਼ੋ, ਮੈਂ ਤੁਹਾਡਾ ਖਾ ਕੇ ਇਵੇਂ ਨਮਕ ਹਰਾਮ ਕਰਦਾ ਰਿਹਾ। ਜਿਸ ਨੂੰ ਸੁਣਦਿਆਂ ਹੀ ਮਹਾਰਾਜੇ ਨੂੰ ਅਤੇ ਰਾਣੀ ਆਪਣੀ ਪਿੰਗਲਾ ਦੇ ਸਾਰੇ ਰਾਜ ਭਾਗ 'ਤੇ ਹੀ ਭਾਵ ਸੰਸਾਰ ਵੱਲੋਂ ਬੜੀ ਨਫ਼ਰਤ ਹੋ ਗਈ, ਬੜਾ ਗੁੱਸਾ ਆਇਆ ਮਨ 'ਚ ਅਤੇ ਪੂਰਨ ਵੈਰਾਗ ਜਾਗ ਪਿਆ ਉਦੋਂ ਹੀ। ਕਹਿੰਦਾ ਉਹ ਮਨਾ ਜਿਸ ਰਾਣੀ ਬਦਲੇ ਤੂੰ ਆਪਣੇ ਭਰਾ ਨੂੰ ਵੀ ਕੱਢ ਦਿੱਤਾ, ਦੇਸਨ ਕਾਲਾ ਦੇ ਦਿੱਤਾ, ਜਿਸ ਰਾਣੀ ਬਦਲੇ ਜਿਸ ਰਾਣੀ ਦੇ ਪ੍ਰੇਮ 'ਚ ਪੈ ਕੇ ਤੂੰ ਕਦੀ ਪਰਮੇਸ਼ਰ ਨੂੰ ਯਾਦ ਵੀ ਨਹੀਂ ਕੀਤਾ, ਅਤੇ ਜਿਸ ਨੂੰ ਤੂੰ ਅਮਰ ਫਲ ਵੀ ਦੇਣਾ ਚਾਹੇ ਵੀ ਮੈਂ ਮਰ ਜੂੰ ਕੋਈ ਗੱਲ ਨਹੀਂ, ਮੇਰੀ ਰਾਣੀ ਸਦਾ ਕਾਇਮ ਅਮਰ ਰਹੇ, ਇੰਨਾ ਤੂੰ ਸੁੱਖ ਦਿੱਤਾ ਉਹਨੂੰ, ਉਹ ਤੇਰਾ ਕੀ ਉਹਨੇ ਦੱਸ ਮੁੱਲ ਪਾਇਆ। ਇਸ ਤਰ੍ਹਾਂ ਦੀ ਕਈ ਗੱਲਾਂ ਵਿਚਾਰ ਕੇ ਸੰਸਾਰ ਵੱਲੋਂ ਨਫ਼ਰਤ ਹੋ ਗਈ। ਰਾਣੀ ਪਿੰਗਲਾ ਨੂੰ ਤਾਂ ਪੁੱਛਣ ਦੀ ਕੋਸ਼ਿਸ਼ ਸਮਝ ਲਓ ਕੀਤੀ ਨਹੀਂ ਆ, ਕੀ ਪੁੱਛਣਾ ਜਦੋਂ ਗੱਲ ਹੀ ਸਿਰੇ 'ਤੇ ਮੁਕਾ ਦਿੱਤੀ ਦਰੋਗੇ ਨੇ ਵੀ ਮੇਰਾ ਇਸ ਤਰ੍ਹਾਂ ਪ੍ਰੇਮ ਹੈ ਉਹਦੇ ਨਾਲ। ਰਾਜੇ ਨੇ ਤਾਂ ਪੂਰਨ ਵਿਰਾਗ ਹੋ ਗਿਆ, ਬੜਾ ਮਨ 'ਚ ਕੋਸਿਆ ਅਤੇ ਕਹਿਣ ਲੱਗਾ ਵੀ ਮੰਤਰੀਆਂ ਨੂੰ ਬੁਲਾ ਲਿਆ ਨੇ ਸਾਰਿਆਂ ਨੂੰ, ਬਿਰਧ ਜਿਹੜੇ ਬਿਰਧ ਜਵਾਨ ਜਿਹਨੇ ਮੰਤਰੀ ਵਜ਼ੀਰ ਸਨ, ਕਹਿੰਦਾ ਇਹ ਰਾਜਭਾਗ ਸਾਂਭੋ, ਮੈਂ ਵੀ ਇੱਥੋਂ ਜਾਂਦਾ ਹਾਂ, ਮੈਂ ਇੱਥੇ ਰਹਿਣਾ ਨਹੀਂ। ਬੜਾ ਰੋਕਣ ਵੀ ਤੂੰ ਰਾਜਾ ਜੀ ਨਾ ਜਾਓ, ਚਲੋ ਤੁਹਾਡੀਆਂ ਬਹੁਤ ਰਾਣੀਆਂ, ਪਰ ਰਾਜਾ ਵਿਚਾਰਾ ਅੰਦਰੇ ਅੰਦਰ ਸੋਚਦਾ, ਕਿਉਂਕਿ ਜਿਹਨੂੰ ਸਾਲਾਂ ਬਧੀ ਜਿਸ ਦੀ ਔਰਤ ਦਾ ਪ੍ਰੇਮ ਕਿਸੇ ਦੂਸਰੇ ਮਰਦ ਨਾ ਹੋਵੇ, ਅਤੇ ਉਹ ਸੰਬੰਧ ਕਰਦੀ ਰਹੀ ਹੋਵੇ ਦੂਸਰੇ ਮਰਦ ਨਾਲ, ਉਹ ਕਿਵੇਂ ਭੁੱਲ ਸਕਦਾ। ਰਾਜੇ ਦੇ ਮਨ 'ਚ ਹੁਣ ਉਹ ਹੀ ਖਿਆਲ ਵਾਰ ਵਾਰ ਆ ਰਹੇ ਸਨ ਵੀ ਉਹ ਮਨਾ ਇਹ ਕਿਹੋ ਜਿਹੀ ਇਸਤਰੀ ਆ, ਇਹ ਕਿਹੋ ਜਿਹੀ ਜਿਹੜੀ ਹੈ ਇਹ ਤ੍ਰਿਆ ਵਾ ਜਿਹਦੇ ਪ੍ਰੇਮ 'ਚ ਤੂੰ ਖਚਤ, ਇਹ ਅੱਗੇ ਖਚਤ ਆ, ਭਾਵ ਮੇਰੇ ਕੋਲ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਅੱਗੇ ਦੀ ਤ੍ਰਿਸ਼ਨਾ ਨਹੀਂ ਮਰੀ, ਅਤੇ ਮਨਾ ਕੀ ਆਸ ਰੱਖਣੀ ਇਹਦੇ ਤੋਂ, ਕੀ ਆਸ ਰੱਖਣੀ ਜਿਹਨੂੰ ਸਭ ਕੁਝ ਦਿੱਤਾ, ਅਤੇ ਫਿਰ ਵੀ ਇਹ ਦੂਸਰੇ ਪਾਸੇ ਇਹਦਾ ਧਿਆਨ ਇਹ ਵਿਚਾਰ ਕਮਾਉਣ ਨੂੰ ਤਿਆਰ ਆ, ਅਤੇ ਮਨਾ ਗਾਂ ਵੀ ਇਹਨਾਂ ਕੋਲ ਇਹਨਾਂ ਨੂੰ ਰੱਖ ਕੇ ਅਤੇ ਇਹਨਾਂ ਕੋਲ ਰਹਿ ਕੇ ਕਰਨਾ ਕੀ, ਉਸ ਨੂੰ ਜਿਹੜੇ ਰੋਜ਼ ਕਰਨ ਦੇ ਸੰਬੰਧ ਯਾਦ ਮੁੜ ਮੁੜ ਆਉਣ ਲੱਗੇ, ਜਿਸ ਕਰਕੇ ਰਾਜ ਨੂੰ ਬੜਾ ਵੈਰਾਗ ਹੋਇਆ ਅਤੇ ਕਹਿੰਦਾ ਵੀ ਉਹ ਮਨਾ ਮੈਂ ਆਪਣੇ ਭਰਾ ਨੂੰ ਦੇਸ਼ ਤੋਂ ਕੱਢ ਕੇ ਦੁਖੀ ਕੀਤਾ, ਇਹ ਬੜੀ ਮਾੜੀ ਕੀਤੀ ਆ, ਇਹ ਮੰਤਰੀ ਉਹਨੂੰ ਬੁਲਾਓ ਰਾਜਗੱਦੀ 'ਤੇ ਬਿਠਾਓ। ਅਤੇ ਇੰਨੀ ਗੱਲ ਕਹਿੰਦਿਆਂ ਇਹ ਰਾਜਾ ਜਿਹੜਾ ਆ ਦਰਬਾਰ ਵਿੱਚ ਹੀ ਉਹਨੇ ਰਾਜਿਆਂ ਵਾਲੇ ਕੱਪੜੇ ਪਛਾ ਕੇ ਉਤਾਰ ਦਿੱਤੇ, ਇੱਕ ਜਿਹੜੀ ਲੰਗੋਟੀ ਮਾਤਰੀ ਉਹ ਪਹਿਨ ਕੇ ਅਤੇ ਗੋਰਖ ਕੋਲ ਚਲੇ ਗਏ ਸਨ, ਗੋਰਖਨਾਥ ਕੋਲ। ਇਹ ਵੀ ਅੱਗੇ ਆਪਾਂ ਜਦੋਂ ਥਾਣਕਾ ਦੂਜੀ ਪੜ੍ਹਾਂਗੇ ਦੱਸਾਂਗੇ ਵੀ ਗੋਰਖਨਾਥ ਪਹਿਲਾਂ ਹੀ ਗੋਰਖਨਾਥ ਨਾਲ ਤਾਂ ਮੇਲ ਮਿਲਾਪ ਹੋਇਆ ਸੀ, ਸ਼ਿਕਾਰ ਖੇਡਦੇ ਹਾਂ, ਜਿਸ ਕਰਕੇ ਇਹਨੇ ਵਾਅਦਾ ਕੀਤਾ ਸੀ ਉਹ ਦਿਨ ਆ ਗਿਆ ਅਤੇ ਗੋਰਖਨਾਥ ਕੋਲ ਤਾਂ ਹੀ ਚਲੇ ਗਏ ਸਨ। ਮਹਾਰਾਜਾ ਭਰਥੀ ਜਿਹਨੂੰ ਪੂਰਨ ਵੈਰਾਗ ਹੋਇਆ ਜਿਹਦਾ ਸਦਕਾ ਕਿੱਡੀ ਲੰਬੀ ਉਮਰ ਦੇ ਭੋਗਦਿਆਂ ਕਈ ਸਾਧਨਾ ਕਰਦਿਆਂ ਆਪਣੇ ਗੁਰੂ ਗੋਰਖਨਾਥ ਦੇ ਬਚਨਾਂ ਦੇ ਫੁੱਲ ਚੜ੍ਹਾਉਂਦਿਆਂ ਕਈ ਪ੍ਰੀਖਿਆਵਾਂ ਪਾਸ ਕੀਤੀਆਂ, ਉਸ ਤੋਂ ਬਾਅਦ ਅਖੀਰੀ ਕਲਯੁੱਗ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵ ਹੈ, ਗੁਰ ਨਾਨਕ ਨਾਨਕ ਹਰ ਸੋਏ। ਐਸੇ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਭਰਥਰੀ ਜੋਗੀ ਜੀ ਆਏ, ਸਿੱਧਾਂ ਦੀ ਚਰਚਾ ਜਦੋਂ ਹੋਈ ਆ, ਮੰਗਲਨਾਥ, ਝੰਗਰਨਾਥ, ਘੁੱਗੂਨਾਥ, ਗੋਰਖਨਾਥ, ਮਛਿੰਦਰਨਾਥ, ਭਾਵ 84 ਸਿੱਧ, ਜਿਨ੍ਹਾਂ ਵਿੱਚੋਂ ਮੰਗਲਨਾਥ ਭਰਥਰੀ ਜੀ ਹੋਣੀ ਬਹੁਤ ਹੀ ਨੇਕੀ ਵਾਲੇ ਸਨ, ਭਾਵ ਬਹੁਤ ਨੇਕ ਹੀ ਸਨ, ਜਿਹੜੇ ਸਤਿਗੁਰੂ ਦਾ ਬੜਾ ਸਤਿਕਾਰ ਕਰਦੇ ਸੀ, ਜਿਸ ਕਰਕੇ ਇਹਨਾਂ ਨੇ ਪਰਮ ਪਦਵੀ ਨੂੰ ਪਾਇਆ ਸੀ ਅਤੇ ਅਮਰ ਅਟਲ ਅਜਰ ਪਦਵੀ ਨੂੰ ਪਾ ਲਿਆ। ਅੱਜ ਵੀ ਅਮਰ ਅਟਲ ਅਜਰ ਭਰਥਰੀ ਜੋਗੀ ਜੀ ਹਨ, ਭਾਵ ਗੁਰੂ ਕੇ ਸਿੱਖ ਹੋਏ ਹੈ, ਜਿਨ੍ਹਾਂ ਦੇ ਸੰਬੰਧ ਵਿੱਚ ਗੁਰਬਾਣੀ ਦੇ ਸ਼ਬਦ ਵੀ ਸਤਿਗੁਰੂ ਮਹਾਰਾਜ ਨੇ ਉਚਾਰੇ ਹੋਏ ਆ, ਵਾਰਾਂ 'ਚ ਆਉਂਦੇ ਆ, ਹੋਰ ਰਾਗਾਂ ਵਿੱਚ ਆਉਂਦੇ ਕੁਝ ਸ਼ਬਦ ਨਾਮ ਲੈ ਕੇ ਮਹਾਰਾਜ ਜੀ ਨੇ ਜਿਹੜਾ ਹੈ ਸੰਬੋਧਨ ਕੀਤਾ ਹੈ। ਸੋ ਮਹਾਰਾਜਾ ਭਰਥਰੀ ਜੀ ਨੂੰ ਇਵੇਂ ਆਪਣੀ ਘਰਵਾਲੀ ਦੇ ਵਿਭਚਾਰ ਲੱਛਣ ਦੇ ਕੇ ਉਪਰਾਮਤਾ ਹੋਈ ਸੀ ਅਤੇ ਪੂਰਨ ਵੈਰਾਗ ਧਾਰਨ ਕੀਤਾ, ਜੋ ਵੈਰਾਗ ਹੀ ਪਰਮਾਤਮਾ ਦੇ ਦੁਆਰੇ ਤੱਕ ਲੈ ਕੇ ਜਾ ਸਕਦਾ, ਬਿਨ ਵੈਰਾਗ ਨਾਲ ਛੂਟ ਸਮਾਇਆ ਨਹੀਂ। ਤਾਂ ਤ੍ਰਿਆ ਵੀ ਇੱਕ ਮਾਇਆ ਹੈ, ਚੇਤਨ ਮਾਇਆ, ਪੈਸਾ ਧੇਲਾ, ਰਾਜਭਾਗ, ਜੜ ਮਾਇਆ, ਇਹ ਛੁੱਟਦੇ ਨਹੀਂ ਜਿਨ ਚਿਰ ਵੈਰਾਗ ਨਾ ਹੋ। ਫਿਰ ਪੂਰਨ ਵੈਰਾਗੀ ਹੋ ਕੇ ਕਿਵੇਂ ਬੰਦਗੀ ਕੀਤੀ ਸੀ, ਪਰਮ ਪਦਵੀ ਨੂੰ ਪਾਇਆ, ਅਤੇ ਇਸ ਮਹਾਰਾਜਾ ਭਰਥਰੀ ਹਰੀ ਜੀ ਦਾ ਇਹ ਜੀਵਨ ਸਾਨੂੰ ਮਿਲਦਾ ਆ। ਅਤੇ ਉਥਾਨਕਾ ਇਸ ਗ੍ਰੰਥ ਦੀ ਇਵੇਂ ਆ ਅਤੇ ਇਸ ਕਾਰਨ ਕਰਕੇ ਜਦੋਂ ਵੈਰਾਗ ਹੋਇਆ ਫਿਰ ਵੈਰਾਗ ਵਿੱਚ ਭਿੱਜ ਕੇ ਹੀ ਉਹਨਾਂ ਨੇ ਇਹ ਸੰਸਕ੍ਰਿਤ ਦਾ ਇੱਕ ਗ੍ਰੰਥ ਜੋ ਬਹੁਤ ਵਿਦਵਾਨ ਸਨ ਆਪ ਅਤੇ ਇਹ ਵੈਰਾਗ ਛਤਰ ਗ੍ਰੰਥ ਲਿਖਿਆ। ਭਾਵ ਵੈਰਾਗ ਦੇ ਛਤਰ ਕਈ 100 ਸਲੋਕ ਲਿਖੇ ਕਿਉਂਕਿ ਮਹਾਰਾਜਾ ਭਰਥਰੀ ਜੀ ਨੇ ਆਪਣੇ ਪਹਿਲੇ ਸਮੇਂ ਵਿੱਚ ਜਦੋਂ ਰਾਜ ਭਾਗ ਕਰਦੇ ਰਹੇ ਹਾਂ ਉਦੋਂ ਨੀਤੀ ਛਤਕ ਲਿਖਿਆ ਭਾਵ ਰਾਜਨੀਤੀ ਦੇ 100 ਸਲੋਕ ਕਿਵੇਂ ਰਾਜ ਭਾਗ ਕਰਨਾ। ਫਿਰ ਜਦੋਂ ਰਾਣੀਆਂ ਦੇ ਨਾਲ ਸ਼ਾਦੀਆਂ ਕੀਤੀਆਂ ਰਾਣੀਆਂ ਹੋਈਆਂ ਅਤੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਕਰਦੇ ਰਹੇ ਅਤੇ ਉਹਨਾਂ ਦੇ ਨੈਣ ਨਕਸ਼ ਜਿਹੜੇ ਵੇਖਦੇ ਰਹੇ ਸ਼ਿੰਗਾਰ ਕਰਦੀਆਂ ਰਾਣੀਆਂ ਨੂੰ ਉਸ ਉੱਪਰ ਸ਼ਿੰਗਾਰ ਛਤਕ ਗ੍ਰੰਥ ਲਿਖਿਆ ਭਾਵ ਸ਼ਿੰਗਾਰ ਦੀ 100 ਸਲੋਕ ਅਤੇ ਰਾਜ ਭਾਗ ਵਿੱਚ ਰਹਿੰਦਿਆਂ ਨੀਤੀ ਦੇ 100 ਸਲੋਕ ਅਤੇ ਵੈਰਾਗ ਨੂੰ ਪ੍ਰਾਪਤ ਕਰਕੇ ਵੈਰਾਗ ਛਤਕ ਜਿਹੜਾ ਲਿਖਿਆ ਅਤੇ ਆਪਣੇ ਮਨ ਦੇ ਭਾਵ ਇਹਨਾਂ ਗ੍ਰੰਥਾਂ ਵਿੱਚ ਪ੍ਰਗਟ ਕੀਤੇ। ਵੈਰਾਗ ਛਤਕ ਜਿਹੜਾ ਗ੍ਰੰਥ ਆ ਇਸ ਨੂੰ ਚੂਣੀਆਂ ਨਗਰ ਦੇ ਰਹਿਣ ਵਾਲੇ ਮਹਾਨ ਵਿਦਵਾਨ ਕਵੀ ਰਾਜ ਸ਼੍ਰੀਮਾਨ ਪੰਡਿਤ ਹਰਦਿਆਲ ਜੀ ਨੇ ਬ੍ਰਿਜ ਭਾਸ਼ਾ ਵਿੱਚ ਤਿਆਰ ਕੀਤਾ ਅਤੇ ਜਿਸ ਨੂੰ ਅੱਗੇ ਤੋਂ ਅੱਗੇ ਗੁਰੂ ਪੰਥ ਦੇ ਵਿਦਵਾਨਾਂ ਨੇ ਫਿਰ ਪੰਜਾਬੀ ਵਿੱਚ ਕੀਤਾ ਅਨੁਵਾਦ। ਬ੍ਰਿਜ ਭਾਸ਼ਾ ਥੋੜ੍ਹੀ ਹੁੰਦੀ ਹੈ ਜਿਹੜੀ ਹੈ ਕਠਿਨ, ਕਈ ਵਿਦਿਆਰਥੀ ਨੂੰ ਨਹੀਂ ਸਮਝ ਆਉਂਦੀ। ਫਿਰ ਮਹਾਂਪੁਰਸ਼ਾਂ ਨੇ ਹੋਰ ਕਈਆਂ ਨੇ ਜਿਨ੍ਹਾਂ ਟੀਕੇ ਲਿਖੇ ਵੈਰਾਗ ਛਤਕ ਅਤੇ ਉਹਨਾਂ ਨੇ ਪੰਜਾਬੀ ਵਿੱਚ ਕਰਕੇ ਅਤੇ ਕੌਮ ਵਿੱਚ ਗੁਣੀ ਗਿਆਨੀਆਂ ਦਾ ਭਲਾ ਕੀਤਾ। ਸੋ ਇਹ ਵੈਰਾਗ ਛਤਕ ਦੀ ਉਥਾਨਕਾ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੜ੍ਹੀ ਆ। ਜਿਹੜੀ ਦੂਸਰੀ ਉਥਾਨਕਾ ਥੋੜ੍ਹਾ ਫਰਕ ਆ ਇਸ ਪ੍ਰਕਾਰ ਆ, ਜਿਹੜੇ ਕੋਈ ਹਿੰਦੂ ਸਨਾਤਨ ਮਤੀਏ ਜਿਹੜੇ ਪੜ੍ਹਨ ਵਾਲੇ ਆਪਣੇ ਇਸ ਸੰਪਰਦਾਇ ਆ ਨਾ, ਉਹ ਪੜ੍ਹਦੇ ਉਹ ਥੋੜ੍ਹਾ ਹੋਰ ਬਦਲਵੇਂ ਰੂਪ 'ਚ ਉਥਾਨਕਾ ਉਹਨਾਂ ਦਾ ਭਾਵ ਕਹਿਣਾ ਭਰਥਰੀ ਜੀ ਦਾ ਜੀਵਨ ਉਹ ਵੀ ਆਪਾਂ ਇੰਨੀ ਕੀ ਹੈ ਵੀ ਇੰਨਾ ਕੁ ਸਮਾਂ ਲੱਗੇਗਾ ਉਹ ਵੀ ਆਪਾਂ ਕੱਲ੍ਹ ਪੜ੍ਹ ਲਵਾਂਗੇ। ਕਿਉਂਕਿ ਜਦੋਂ ਗ੍ਰੰਥ ਪ੍ਰਾਰੰਭ ਹੀ ਕਰ ਲਿਆ ਤਾਂ ਫਿਰ ਜਿੰਨਾ ਕੁ ਮਿਲੇ ਉਹ ਲੈ ਲੈਣਾ ਚਾਹੀਦਾ ਹੈ, ਜੋ ਸਾਰ ਸਿਧਾਂਤ ਪ੍ਰਾਪਤ ਹੋਵੇ ਪ੍ਰਾਪਤ ਕਰਨਾ ਚਾਹੀਦਾ। ਸੋ ਆਪਾਂ ਉਹ ਕੱਲ੍ਹ ਪੜ੍ਹਾਂਗੇ, ਅੱਜ ਇੱਥੇ ਆਪਾਂ ਕਥਨ ਵਿਸ਼ਰਾਮ ਦੇਈਏ। ਪੰਡਿਤ ਹਰਦਿਆਲ ਜੀ ਨੇ ਜੋ ਆਪਾਂ ਉਪਕਾਰ ਕੀਤਾ ਉਸ ਨੂੰ ਆਪਾਂ ਭੁੱਲ ਨਹੀਂ ਸਕਦੇ। ਵੈਰਾਗ ਛਤਕ 'ਤੇ ਆਪਾਂ ਗ੍ਰੰਥ ਦੀ ਪ੍ਰਾਰੰਭਤਾ ਜਿਹੜੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਕੀਤੀ, ਮਹਾਰਾਜ ਕਿਰਪਾ ਕਰਨ ਜੀ। ਸੋ ਅੱਜ ਆਪਾਂ ਥਾਣਕਾ ਜਿਹੜੀ ਪੜ੍ਹ ਲਈ ਹੈ ਇਹ ਸੂਖਮ ਰੂਪ ਵਿੱਚ ਹੀ ਮਿਲਦੀ ਹੈ। ਇਹਨਾਂ ਦੇ ਸੰਬੰਧ ਵਿੱਚ ਭਰਥਰੀ ਹਰੀ ਜੀ ਦੇ ਸੰਬੰਧ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਬੜਾ ਸੋਹਣਾ ਇੱਕ ਗ੍ਰੰਥ ਲਿਖਿਆ ਹੈ, ਉਹਦੇ ਵਿੱਚ ਵੀ ਇਹਨਾਂ ਦਾ ਜੀਵਨ ਕਾਫੀ ਮਿਲ ਜਾਂਦਾ ਹੈ। ਸਰ ਉਹ ਵਿਚਾਰ ਭੁੱਲਾ ਚੁੱਕਾਂ ਦੀ ਖਿਮਾ ਜੀ, ਵਿਚਾਰਾਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।